डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी सतगुरु प्रताप सिंह सच्चे पातशाह जी दा पावन पवित्र इतिहास साहब जी श्रवण कर रहे सी इतिहास दे विच प्रसंग चल रहा सी जीत सिंह दा कि जेड़ा बहुत ज्यादा सख्त बीमार है सतगुरु प्रताप सिंह सच्चे पातशाह जी ने आण के दर्शन दिता ते सतगुरु जी कहिंदे ने कि बड़े लंबे समय तो भावे बीमार है पर राजी हो जाएगा सतगुरु प्रताप सिंह जी ने यह भी वचन किया कि जेकर दवाई दी फेर भी लोड़ पवे ते फिर खुडी नाम दे पिंड दे विच एक संत राम नां दा वैद रहिंदा है उहदे कोलों दवाई लै आयो ग्रंथाकार गुरबख्श सिंह रामपुरी जी बयान कर रहे सन कि संत राम वैद तों दवाई लैण दे वास्ते जीत सिंह दा पिता ते उहदा भरा बलवीर सिंह जा रहे ने साइकल दी सवारी कीती है बलवीर सिंह ने पिछे अपने पिता नूं बिठाया एक छोटी लड़की सी ओनू अपने साइकल दे अगले पासे बलवीर सिंह ने बिठा लिया ते स्टेशन ते पहुंच के उत्थों रेल गड्डी फड़नी सी उस पासे नूं जा रहे ने कल इत्थों तक कथा पहुंची सी अज इत्थों अगे मैं प्रारंभ करदा हां
लड़की आगल दबी बारीक टूट्यो चिमटा गिरियो टेक
ग्रंथाकार जी लिखते ने कि अगे जरा छोटा बच्चा बैठा सी जड़ी लड़की बैठी सी उन्हें अगली ब्रेक नू अचानक दब दिता कवि जी लिखते ने कि झटके दे नाल जड़ा साइकल दा चमटा सी ਉਹ ਟੁੱਟ ਗਿਆ ਇੱਕ ਪਾਸੇ ਨੂੰ ਟੁੱਟ ਕੇ ਡਿੱਗ ਪਿਆ
ਚਿਮਟਾ ਟੁੱਟਿਓ ਸਾਈਕਲ ਪੜਿਓ ਗਾਡੀ ਪਰ ਨਹੀਂ ਗਇਓ ਚੜਿਓ
ਸਾਈਕਲ ਦਾ ਚਿਮਟਾ ਟੁੱਟ ਗਿਆ ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸਾਰੇ ਸਾਈਕਲ ਤੋਂ ਥੱਲੇ ਡਿੱਗ ਪਏ ਨੇ ਕਵੀ ਜੀ ਲਿਖਦੇ ਨੇ ਕਿ ਗੱਡੀ ਦਾ ਜਿਹੜਾ ਸਮਾਂ ਸੀ ਉਹ ਨਿਕਲ ਗਿਆ ਇਸ ਕਰਕੇ ਸਮੇਂ ਸਿਰ ਪਹੁੰਚ ਨਾ ਸਕੇ ਤੇ ਗੱਡੀ ਚਲੇ ਗਈ
ਤਬ ਤੀਨੋਂ ਨਿਜ ਗ੍ਰਹਿ ਜਬ ਆਏ ਜੀਤ ਸਿੰਘ ਰਿਓ ਡੋਲ ਹਲਾਏ
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਤਿੰਨੇ ਵਾਪਸ ਆਪਣੇ ਘਰ ਦੇ ਵਿੱਚ ਮੁੜ ਕੇ ਆਏ ਨੇ ਤੇ ਕੀ ਦੇਖਦੇ ਨੇ ਕਿ ਜਿਹੜਾ ਜੀਤ ਸਿੰਘ ਬਹੁਤ ਸਖਤ ਬਿਮਾਰ ਸੀ ਉਹ ਹੌਲੀ ਹੌਲੀ ਆਪਣੀਆਂ ਬਾਹਾਂ ਨੂੰ ਹਿਲਾ ਰਿਹਾ
ਧੰਨ ਸਤਿਗੁਰੂ ਕਹਿ ਥੋੜਾ ਸਾ ਖਿਨ ਉੱਠ ਕਰ ਬੈਠਾ ਔੜਨ ਕੋ
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਜੀਤ ਸਿੰਘ ਨੇ ਹੌਲੀ ਆਵਾਜ਼ ਦੇ ਵਿੱਚ ਆਖਿਆ ਤੇ ਫਿਰ ਉਸੇ ਵੇਲੇ ਉੱਠ ਕੇ ਬੈਠਣ ਦੇ ਵਾਸਤੇ ਔੜਿਆ। ਆਦਾ ਸਿਰ ਟਿੰਡੇ ਖਾਏ ਗਯੋ, ਪਾਇਆ ਪੀਪ ਪਾਇਆ ਕੀਪ ਚਾਵਤ ਪਯੋ। ਉੱਠ ਕੇ ਬੈਠ ਗਿਆ। ਐਸੀ ਕਰਾਮਾਤ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਦਿਖਾਈ ਕਿ ਉਸੇ ਵੇਲੇ ਨੌ ਬਰ ਨੌ ਹੋ ਗਿਆ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਦੇ ਇਹ ਪਹਿਲਾਂ ਬਿਮਾਰ ਹੋਇਆ ਹੀ ਨਹੀਂ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਟਿੰਡਿਆਂ ਦਾ ਭਾਜਾ ਫਿਰ ਤਿਆਰ ਕੀਤਾ ਗਿਆ, ਉਹ ਵੀ ਛੱਕ ਗਿਆ। ਇਸ ਤੋਂ ਇਲਾਵਾ ਬਹੁਤਾ ਸਾਰਾ ਘਿਓ ਵੀ ਪਾਇਆ ਗਿਆ ਸੀ। ਸਬਜ਼ੀ ਟਿੰਡਿਆਂ ਦੇ ਵਿੱਚ ਉਹ ਵੀ ਛੱਕ ਗਿਆ। ਜਹਿ ਨਹ ਪੇਟ ਮੇ ਪਚ ਤੋ ਪਾਣੀ, ਉਹਾ ਦੁੱਧ ਪਚ ਗਯੋ ਨਾ ਜਾਣੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹਦੇ ਪੇਟ ਦੇ ਵਿੱਚ ਪਾਣੀ ਵੀ ਨਹੀਂ ਸੀ ਪਚਦਾ, ਉਹ ਇੰਨੀਆਂ ਚੀਜ਼ਾਂ ਨੂੰ ਪਚਾ ਗਿਆ। ਟਿੰਡਿਆਂ ਦਾ ਭਾਜਾ ਵੀ ਹਜ਼ਮ ਹੋ ਗਿਆ। ਇਸ ਤੋਂ ਇਲਾਵਾ ਜਿਹੜਾ ਘਿਓ ਪਾਇਆ ਸੀ ਉਹਨੇ ਵੀ ਕੋਈ ਖਰਾਬੀ ਨਹੀਂ ਕੀਤੀ। ਇਸ ਤੋਂ ਬਾਅਦ ਦੇ ਵਿੱਚ ਉਹਨੂੰ ਦੁੱਧ ਪੀਣ ਦੇ ਵਾਸਤੇ ਦਿੱਤਾ ਗਿਆ। ਕਵੀ ਜੀ ਲਿਖਦੇ ਨੇ ਕਿ ਦੁੱਧ ਵੀ ਪਚਾ ਗਿਆ, ਉਹ ਵੀ ਕੁਝ ਖਰਾਬੀ ਨਾ ਕਰ ਸਕਿਆ। ਹਰ ਖਤ ਹੋਵੇ ਪਿਖ ਕਰ ਨਰ ਨਾਰ, ਗੁਰ ਬਿਨ ਕੌਣ ਕਰੇ ਅਸ ਕਾਰ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਵੇਖਣ ਵਾਲੇ ਜਿੰਨੇ ਵੀ ਇਸਤਰੀਆਂ ਪੁਰਸ਼ ਸਨ ਉਹ ਸਾਰੇ ਦੇ ਸਾਰੇ ਖੁਸ਼ੀ ਦੇ ਵਿੱਚ ਹੋਏ ਨੇ। ਇਸ ਤੋਂ ਇਲਾਵਾ ਹੈਰਾਨ ਵੀ ਬਹੁਤ ਹੋਏ ਨੇ, ਪਰ ਸਾਰੇ ਕਹਿੰਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਐਸਾ ਕੋਈ ਕਰ ਨਹੀਂ ਸਕਦਾ। ਛਟਵੇਂ ਦਿਨ ਵਹ ਰਾਜੀ ਪਯੋ, ਅਵਲੋ ਫੇਰ ਨਹੀਂ ਪੇਟ ਦੁਖਯੋ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਿੱਦਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ ਸੀ, ਉਦਣ ਤੋਂ ਲੈ ਕੇ ਛੇਵੇਂ ਦਿਨ ਤੱਕ ਉਹ ਪੂਰਾ ਰਾਜੀ ਹੋ ਚੁੱਕਾ ਸੀ। ਅਵਲੋ ਫੇਰ ਨਹੀਂ ਪੇਟ ਦੁਖਯੋ। ਗ੍ਰੰਥਾਕਾਰ ਜੀ ਲਿਖਦੇ ਨੇ ਅਜੇ ਵੀ ਉਹ ਜਿਉਂਦਾ ਹੈ, ਅਜੇ ਤੱਕ ਵੀ ਕਵੀ ਜੀ ਲਿਖਦੇ ਨੇ ਕਿ ਤੰਦਰੁਸਤ ਹੈ, ਇੱਥੋਂ ਤੱਕ ਕਿ ਕਦੇ ਪੇਟ ਦੇ ਵਿੱਚ ਕੋਈ ਦਰਦ ਵੀ ਨਹੀਂ ਹੋਇਆ। ਨਹ ਕਭੀ ਆਖ ਦੁਖਣੀ ਆਈ, ਅਸੇ ਰੋਗ ਕੀ ਓ ਰਗੂਰਾਈ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਐਸਾ ਜੀਤ ਸਿੰਘ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਅਰੋਗ ਕਰ ਦਿੱਤਾ, ਰੋਗਾਂ ਤੋਂ ਰਹਿਤ ਕਰ ਦਿੱਤਾ ਕਿ ਕਦੇ ਉਹਦੀ ਅੱਖ ਵੀ ਨਹੀਂ ਦੁਖੀ। ਰਾਮ ਸਰੂਪ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇੰਜ ਕੀਤਾ। ਰਾਮਪੁਰੀ ਅਸ ਸਤਿਗੁਰ ਕੀਨੋ, ਰਿਸ਼ਟ ਪੁਸ਼ਟ ਮਮ ਆਖੋ ਚੀਨੋ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਆਪਣੀ ਨਿੱਜੀ ਜਾਣਕਾਰੀ ਦੇ ਅਨੁਸਾਰ ਬਿਆਨ ਕਰਦੇ ਨੇ ਕਿ ਮੈਂ ਰਾਮਪੁਰੀ ਬਿਆਨ ਕਰਦਾ ਹਾਂ ਕਿ ਸਤਿਗੁਰਾਂ ਨੇ ਏਡੀ ਵੱਡੀ ਕਿਰਪਾ ਕੀਤੀ, ਉਹਨੂੰ ਰਾਜੀ ਕੀਤਾ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਮੈਂ ਆਪਣੀਆਂ ਅੱਖਾਂ ਦੇ ਨਾਲ ਉਹਨੂੰ ਬਿਲਕੁਲ ਰਿਸ਼ਟ ਪੁਸ਼ਟ ਤੰਦਰੁਸਤ ਵੇਖਿਆ। ਇਸ ਤਰੀਕੇ ਦੇ ਨਾਲ ਕਵੀ ਜੀ ਨੇ ਸਾਖੀ ਨੂੰ ਬਿਆਨ ਕੀਤਾ। ਅਗਲੀ ਸਾਖੀ ਦਾ ਗ੍ਰੰਥਾਕਾਰ ਰਾਮਪੁਰੀ ਜੀ ਪ੍ਰਾਰੰਭ ਕਰਦੇ ਨੇ। ਸਾਰਿਆਂ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਕਵੀ ਜੀ ਨੇ ਮੰਗਲ ਕੀਤਾ ਹੈ ਇੱਕ ਸਵਈਏ ਦੇ ਵਿੱਚ। ਦੇਸ ਦੇਹਤ ਪਰ ਦੇਸ ਗਏ ਬ੍ਰਹਮ, ਏਸ ਯਾ ਦੇਸ ਕੀਓ ਨਰ ਨਾਰੀ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਦੇਸ਼ ਦੇ ਹਿੱਤ ਦੇ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਪਰਦੇਸ ਦੇ ਵਿੱਚ ਚਲੇ ਗਏ। ਜਿਹੜੇ ਸਤਿਗੁਰੂ ਰਾਮ ਸਿੰਘ ਜੀ ਬ੍ਰਹਮ ਦਾ ਭਾਵ ਕਿ ਅਕਾਲ ਪੁਰਖ ਦਾ ਸਰੂਪ ਨੇ, ਜਾਂ ਫਿਰ ਇਸ ਤੁਕ ਦਾ ਇੱਕ ਹੋਰ ਭਾਵ ਇਸ ਤਰ੍ਹਾਂ ਲੱਗਦਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇਸ਼ ਦੇ ਵਾਸਤੇ ਪਰਦੇਸ ਦੇ ਵਿੱਚ ਚਲੇ ਗਏ। ਬ੍ਰਹਮ ਤੋਂ ਭਾਵ ਹੈ ਕਿ ਬ੍ਰਹਮਾ ਚਲੇ ਗਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਇਸ ਆਦੇਸ਼ ਕੀਓ ਨਰ ਨਾਰੀ ਪਰ ਜਾਣ ਤੋਂ ਪਹਿਲਾਂ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਸੇਵਕਾਂ ਨੂੰ ਇਸਤਰੀਆਂ ਤੇ ਪੁਰਸ਼ਾਂ ਨੂੰ ਇਸ ਤਰ੍ਹਾਂ ਦਾ ਆਦੇਸ਼ ਕੀਤਾ, ਇਸ ਤਰ੍ਹਾਂ ਦਾ ਹੁਕਮ ਕੀਤਾ।
ਸੋਚ ਇਸ਼ਨਾਨ ਦੀਵਾਨ ਯੋ ਦਾਨ ਮਹਾਨ ਕਾਰਜ ਰਾਖਿਓ ਜਾਰੀ।
ਸਤਿਗੁਰਾਂ ਨੇ ਆਖਿਆ ਪਵਿੱਤਰਤਾ ਰੱਖਣੀ ਹੈ, ਇਸ਼ਨਾਨ ਕਰਨਾ ਹੈ, ਦੀਵਾਨ ਕਰਨਾ ਹੈ, ਭਾਵ ਕੇ ਕੀਰਤਨ ਕਰਨਾ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਦਾਨ ਕਰਨਾ ਹੈ। ਇਹ ਕਾਰਜ ਰਾਖਿਓ ਜਾਰੀ, ਸਤਿਗੁਰੂ ਰਾਮ ਸਿੰਘ ਜੀ ਨੇ ਜਾਣ ਤੋਂ ਪਹਿਲਾਂ ਆਖਿਆ ਇਹਨਾਂ ਸਾਰਿਆਂ ਕਾਰਜਾਂ ਨੂੰ ਜਾਰੀ ਰੱਖਣਾ, ਭਾਵ ਕੇ ਬਰਕਰਾਰ ਰੱਖਣਾ।
ਤਮ ਨਿਰੋਧਕ ਓੜ ਕੇ ਕਾਮਰੀ ਦੇਸ ਸੇਲੇ ਚਾਲਿਓ ਨਿਸਕਾਰੀ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਜਾ ਰਹੇ ਸਨ, ਗੱਡੇ ਦੀ ਸਵਾਰੀ ਕੀਤੀ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਰਾਮ ਸਿੰਘ ਜੀ ਹਨੇਰੇ ਦੇ ਨਾਸ਼ ਕਰਤਾ ਨੇ, ਐਸੇ ਸਤਿਗੁਰੂ ਰਾਮ ਸਿੰਘ ਜੀ ਨੇ ਕਾਲੀ ਕੰਬਲੀ ਦੀ ਬੁੱਕਲ ਮਾਰੀ ਹੈ। ਕਵੀ ਜੀ ਲਿਖਦੇ ਨੇ ਦੇਸ ਸੇਲੇ ਚਾਲਿਓ ਨਿਸਕਾਰੀ, ਭਾਵ ਕੇ ਕਾਲੀ ਕੰਬਲੀ ਦੀ ਬੁੱਕਲ ਮਾਰੀ ਹੈ। ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਜਿਵੇਂ ਦੇਸ਼ ਦੇ ਵਿੱਚੋਂ ਜਿਹੜੀ ਕਾਲੀ ਹਨੇਰੀ ਰਾਤ ਸੀ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਹੀ ਲੈ ਕੇ ਜਾ ਰਹੇ ਹੋਣ।
ਬੁੱਧ ਹਰੀ ਪ੍ਰਤਾਪ ਹਰੀ ਜਗਜੀਤ ਰੱਖੀ ਨਿਜ ਰੂਪ ਉਦਾਰੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਕਿਰਪਾ ਕੀਤੀ, ਬੁੱਧ ਹਰੀ ਭਾਵ ਕੇ ਬੁੱਧ ਸਿੰਘ ਜੀ, ਜਿਨ੍ਹਾਂ ਦਾ ਸਤਿਗੁਰੂ ਰਾਮ ਸਿੰਘ ਜੀ ਨੇ ਬਾਅਦ ਦੇ ਵਿੱਚ ਹਰੀ ਸਿੰਘ ਨਾਮ ਰੱਖਿਆ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿੱਚ ਸਮੇਂ ਸਮੇਂ ਦੇ ਅਨੁਸਾਰ ਆਪਣੀ ਜਿਹੜੀ ਰੂਪ ਜੋਤ ਸੀ ਉਹਨੂੰ ਉਤਾਰ ਕੇ ਰੱਖਿਆ, ਭਾਵ ਕਿ ਇਹਨਾਂ ਸਤਿਗੁਰਾਂ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਜੋਤ ਰਹੀ ਸਮੇਂ ਸਮੇਂ ਦੇ ਅਨੁਸਾਰ। ਪਹਿਲਾਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਨਾਮਧਾਰੀ ਸਿੱਖੀ ਫੁਲਵਾੜੀ ਨੂੰ ਸਾਂਭਿਆ, ਉਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਨੇ, ਫਿਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ, ਤੈ ਸਮੇਂ ਦੇ ਉੱਤੇ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ ਇਸ ਜ਼ਿੰਮੇਵਾਰੀ ਨੂੰ ਨਿਭਾ ਰਹੇ।
ਰਵ ਸਸ ਨਭ ਉਡਥੇ ਜਬ ਨਾਹਿਨ ਹਿਮ ਅਪੂਤਰ ਹਿਮ ਅਪੂਦਰ ਥੇ ਜਬ ਨਾਹੀ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਦੋਂ ਸੂਰਜ ਨਹੀਂ ਸੀ, ਜਦੋਂ ਚੰਦਰਮਾ ਵੀ ਨਹੀਂ ਸੀ, ਜਦੋਂ ਆਕਾਸ਼ ਵੀ ਨਹੀਂ ਸੀ ਤੇ ਜਦੋਂ ਕੋਈ ਵੀ ਤਾਰਾ ਨਹੀਂ ਸੀ ਮੰਡਰਾਉਂਦਾ, ਇਹ ਜਦੋਂ ਸਾਰੇ ਨਹੀਂ ਸਨ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਦੋਂ ਹਿਮ ਨਹੀਂ ਸੀ, ਭਾਵ ਕੇ ਜਦੋਂ ਬਰਫ਼ ਨਹੀਂ ਸੀ, ਇਸ ਤੋਂ ਇਲਾਵਾ ਜਦੋਂ ਕੋਈ ਵੀ ਪਹਾੜ ਅਜੇ ਨਹੀਂ ਸੀ ਬਣਿਆ।
ਨਾ ਹਿਨ ਮੇਦਨੀ ਨਾ ਹੁਦਰੂ ਮਨ ਨਾ ਹਿਤ ਸੁਮਣ ਗੰਧ ਖਿੜਾਹੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਅਜੇ ਧਰਤੀ ਵੀ ਨਹੀਂ ਸੀ, ਜਦੋਂ ਕਿਸੇ ਵੀ ਰੁੱਖ ਦਾ ਨਿਰਮਾਣ ਨਹੀਂ ਸੀ ਹੋਇਆ ਤੇ ਨਾ ਹੀ ਕਦੇ ਕਿਤੇ ਕੋਈ ਸੁਮਣ ਲੱਗਾ ਸੀ, ਕਿਤੇ ਕੋਈ ਫੁੱਲ ਖਿੜਿਆ ਸੀ ਤੇ ਨਾ ਹੀ ਅਜੇ ਕਿਸੇ ਫੁੱਲ ਨੇ ਆਪਣੀ ਖੁਸ਼ਬੂ ਖਿਲਾਰੀ ਸੀ।
ਵਾਰ ਕਵਾਰ ਕੋਈ ਨਾਰ ਨਾ ਰਹੀ ਥਾ ਵਾਰ ਹੀ ਵਾਰ ਨਾ ਖੰਡ ਕੋਈ ਜਾਹੀ।
ਨਾ ਕੋਈ ਵਾਰ ਸੀ ਨਾ ਕੋਈ ਕਵਾਰ ਸੀ, ਭਾਵ ਕੇ ਦਿਨ ਕੋਈ ਬਣਿਆ ਨਹੀਂ ਸੀ, ਇਸ ਤੋਂ ਇਲਾਵਾ ਕਿਸੇ ਮਹੀਨੇ ਦੀ ਕੋਈ ਰਚਨਾ ਨਹੀਂ ਸੀ ਹੋ ਸਕੀ। ਜਦੋਂ ਨਾ ਕੋਈ ਦੁਨੀਆਂ ਦੇ ਉੱਤੇ ਮਨੁੱਖ ਸੀ ਨਾ ਕੋਈ ਇਸਤਰੀ ਸੀ,
ਵਾਰ ਹੀ ਵਾਰ ਵਾਰ ਖੰਡ ਨਾ ਕੋਈ ਵਾਰ ਖੰਡ ਕੋਈ ਨਾ ਹੀ,
ਜਦੋਂ ਹਰ ਇੱਕ ਪਾਸੇ ਪਾਣੀ ਹੀ ਪਾਣੀ ਸੀ। ਕਵੀ ਜੀ ਲਿਖਦੇ ਨੇ ਕਿ ਧਰਤੀ ਦਾ ਇੱਕ ਖੰਡ ਵੀ ਕੋਈ ਨਹੀਂ ਸੀ ਬਣਿਆ।
ਸ਼ੇਸ਼ ਗਣੇਸ਼ ਮਹੇਸ਼ ਸੁਰੇਸ਼ ਨਾ ਤੋ ਵੀ ਇਹ ਜੋਤ ਉਜਾਗਰ ਆਹੀ।
ਜਦੋਂ ਸ਼ੇਸ਼ ਨਾਗ ਨਹੀਂ ਸੀ,
ਜਦੋਂ ਗਣੇਸ਼ ਨਹੀਂ ਸੀ, ਜਦੋਂ ਮਹੇਸ਼ ਵੀ ਨਹੀਂ ਸੀ, ਮਹੇਸ਼ ਆਖਿਆ ਜਾਂਦਾ ਹੈ ਸ਼ਿਵ ਜੀ ਨੂੰ, ਜਦੋਂ ਸ਼ਿਵ ਜੀ ਦੀ ਸਿਰਜਣਾ ਵੀ ਨਹੀਂ ਸੀ ਹੋਈ, ਜਦੋਂ ਇੰਦਰ ਦੇਵਤਾ ਵੀ ਨਹੀਂ ਸੀ, ਤਾਂ ਵੀ ਇਹ ਜੋਤ ਉਜਾਗਰ ਆਈ ਉਸ ਸਮੇਂ ਦੇ ਉੱਤੇ ਵੀ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਿਹੜੀ ਸਤਿਗੁਰੂ ਦੀ ਜੋਤ ਹੈ ਉਹ ਉਜਾਗਰ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਗੁਰੂ ਦੀ ਉਮਰ ਨੂੰ ਕੋਈ ਸਮਝ ਨਹੀਂ ਸਕਦਾ ਉਹ ਕਿੰਨੀ ਹੈ। ਜਦੋਂ ਕੁਝ ਨਹੀਂ ਸੀ ਉਦੋਂ ਵੀ ਗੁਰੂ ਹੁੰਦਾ ਹੈ, ਜਦੋਂ ਕੁਝ ਨਹੀਂ ਹੋਵੇਗਾ ਉਦੋਂ ਵੀ ਗੁਰੂ ਹੋਵੇਗਾ। ਹੁਣ ਇਸ ਜਗ੍ਹਾ ਦੇ ਉੱਤੇ ਗੁਰਬਖਸ਼ ਸਿੰਘ ਰਾਮਪੁਰੀ ਜੀ ਨੇ ਇਹ ਸਾਰੀ ਜਿਹੜੀ ਉਪਮਾ ਹੈ ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਬਿਆਨ ਕੀਤੀ ਹੈ, ਕਿਉਂਕਿ ਜਦੋਂ ਕਵੀ ਜੀ ਨੇ ਇਸ ਗ੍ਰੰਥ ਨੂੰ ਲਿਖਿਆ ਉਸ ਵੇਲੇ ਮੌਜੂਦਾ ਸਤਿਗੁਰੂ ਸਨ ਸਤਿਗੁਰੂ ਜਗਜੀਤ ਸਿੰਘ ਜੀ। ਇਸ ਕਰਕੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਨਾ ਸੂਰਜ ਸੀ, ਨਾ ਚੰਦਰਮਾ ਸੀ, ਨਾ ਤਾਰੇ ਸੀ, ਨਾ ਧਰਤੀ ਸੀ, ਨਾ ਕੋਈ ਪਹਾੜ ਸੀ, ਨਾ ਕੋਈ ਰੁੱਖ ਸੀ, ਨਾ ਕੋਈ ਸੁਮਣ ਸੀ, ਨਾ ਕੋਈ ਉਸ ਵੇਲੇ ਇਸਤਰੀ ਤੇ ਪੁਰਸ਼ ਸੀ, ਇਸ ਤੋਂ ਇਲਾਵਾ ਪਾਣੀ ਹੀ ਪਾਣੀ ਸੀ, ਜਦੋਂ ਕਿਸੇ ਪ੍ਰਕਾਰ ਦਾ ਕੋਈ ਦੇਵਤਾ ਵੀ ਨਹੀਂ ਸੀ ਬਣਿਆ, ਨਾ ਸ਼ੇਸ਼ ਨਾਗ ਸੀ, ਨਾ ਗਣੇਸ਼ ਸੀ, ਨਾ ਸ਼ਿਵ ਜੀ ਸੀ, ਨਾ ਇੰਦਰ ਦੇਵਤਾ ਸੀ, ਉਸ ਵੇਲੇ ਵੀ ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋਤ ਉਜਾਗਰ ਸੀ, ਪ੍ਰਗਟ ਸੀ। ਅਸ ਗੁਰ ਜਗਜੀਤ ਕੋ ਕੋਟਕ ਕਰੋ ਜੁਹਾਰ, ਆਦਿ ਅੰਤ ਨਹੀਂ ਜਿਨੋ ਕੇ ਭਾਵ ਕਿਤਨੇ ਹੈ ਅਵਤਾਰ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਐਸੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਉੱਤੇ ਮੈਂ ਕਰੋੜਾਂ ਵਾਰੀ ਨਮਸਕਾਰਾਂ ਕਰਦਾ ਹਾਂ, ਜਿਨਕੇ ਪਵ ਕਿਤਨੇ ਹੈ ਅਵਤਾਰ। ਪਾਵ ਕੇ ਧਰਤੀ ਦੇ ਉੱਤੇ, ਮਾਤ ਲੋਕ ਦੇ ਉੱਤੇ ਪਤਾ ਨੀ ਇਹਨਾਂ ਦੇ ਕਿੰਨੇ ਕੁ ਅਵਤਾਰ ਹੋਏ, ਆਦ ਅੰਤ ਨਹੀਂ ਜਿਨੋ ਕੋ, ਕਿੰਨੇ ਅਵਤਾਰ ਹੋਏ ਇਹਦਾ ਕੋਈ ਆਦ ਤੇ ਅੰਤ ਨਹੀਂ ਹੈ। ਪਾਵ ਕੇ ਸ਼ੁਰੂਆਤ ਨਹੀਂ ਹੈ ਤੇ ਖਤਮ ਵੀ ਪਤਾ ਨੀ ਕਿੱਥੇ ਜਾ ਕੇ ਹੋਵੇਗਾ। ਪਾਵ ਕੇ ਕਿੰਨੇ ਅਵਤਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੋਏ, ਇਹਦੀ ਕੋਈ ਗਿਣਤੀ ਨਹੀਂ, ਕੋਈ ਆਦ ਅੰਤ ਨਹੀਂ। ਵੱਡ ਪ੍ਰਤਾਪ ਹੋਲਾ ਕਰਿਓ ਕੁਜਰਾਂ ਵਾਲੇ ਸ਼ਹਿਰ, ਸੰਗਤ ਬਹੁਤ ਅਨੰਤ ਹੀ ਭਈ ਲਹਿਰਿਓ ਬਹਿਰ। ਗ੍ਰੰਥਾਕਾਰ ਜੀ ਸਾਖੀ ਦਾ ਪ੍ਰਾਰੰਭ ਕਰਦੇ ਨੇ ਕਿ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੋਲੇ ਦਾ ਮੇਲਾ ਕੀਤਾ ਕੁਜਰਾਂ ਵਾਲੇ ਸ਼ਹਿਰ ਦੇ ਵਿੱਚ, ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ। ਕਵੀ ਜੀ ਲਿਖਦੇ ਨੇ ਉੱਥੇ ਹੋਲਾ ਕੀਤਾ ਗਿਆ ਤੇ ਸੰਗਤ ਬਹੁਤ ਅਨੰਤ ਹੀ ਉਸ ਹੋਲੇ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਪਹੁੰਚੇ। ਕਵੀ ਜੀ ਲਿਖਦੇ ਨੇ ਕਿ ਸੰਗਤ ਦੀਆਂ ਲਹਿਰਾਂ ਬਹਿਰਾਂ ਹੋ ਗਈਆਂ। ਕੂਕੇ ਖੁੱਲੇ ਦਰਸ਼ਕ ਆਏ, ਦੀਵਾਨ ਸਥਾਨ ਬਹੁ ਦੀਨ ਸਜਾਏ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮੇਲਾ ਵੇਖਣ ਦੇ ਵਾਸਤੇ ਬਹੁਤ ਸਾਰੇ ਨਾਮਧਾਰੀ ਪਹੁੰਚੇ ਨੇ, ਇਸ ਤੋਂ ਇਲਾਵਾ ਜਿਹੜੇ ਖੁੱਲੇ ਨੇ ਉਹ ਵੀ ਦਰਸ਼ਕ ਬਣ ਕੇ, ਦਰਸ਼ਕ ਆਖਿਆ ਜਾਂਦਾ ਹੈ ਦੇਖਣ ਵਾਲਾ, ਦਰਸ਼ਕ ਬਣ ਕੇ ਜਿਹੜੇ ਖੁੱਲੇ ਨੇ ਉਹ ਵੀ ਮੇਲੇ ਦੇ ਵਿੱਚ ਪਹੁੰਚੇ ਨੇ। ਦੀਵਾਨ ਸਥਾਨ ਬਹੁ ਦੀਨ ਸਜਾਏ, ਜਿੱਥੇ ਦੀਵਾਨ ਸਜਾਉਣਾ ਸੀ, ਜਿੱਥੇ ਸਭਾ ਲੱਗਣੀ ਸੀ, ਉਸ ਜਗ੍ਹਾ ਨੂੰ ਬਹੁਤ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਸਜਾ ਦਿੱਤਾ ਗਿਆ। ਜਥੇਦਾਰ ਗਾਵੇਂ ਬਹੁ ਬਾਣੀ, ਭਏ ਪ੍ਰਮੋਦ ਸਰਵਣ ਕਰ ਪ੍ਰਾਣੀ। ਜਥੇਦਾਰਾਂ ਨੇ ਦੀਵਾਨ ਲਾਏ ਨੇ, ਜਿਨ੍ਹਾਂ ਨੇ ਗੁਰਬਾਣੀ ਦਾ ਬਖਾਣ ਵੀ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਉਸ ਗੁਰਬਾਣੀ ਨੂੰ ਕੀਰਤਨ ਨੂੰ ਸੁਣਿਆ, ਕਵੀ ਜੀ ਲਿਖਦੇ ਨੇ ਉਹ ਪ੍ਰਮੋਦ ਦੇ ਵਿੱਚ ਪ੍ਰਾਣੀ ਖੁਸ਼ੀ ਦੇ ਵਿੱਚ ਝੂਮ ਉੱਠੇ। ਉੱਡ ਗਣ ਮੇ ਜਿਮ ਸਸੀ ਸੁਹਾਵੇ, ਤਿਮ ਜਗ ਜੀਵਨ ਸੋਭਾ ਪਾਵੇ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਤਾਰਿਆਂ ਦੇ ਮੰਡਲ ਦੇ ਵਿੱਚ ਜਿਸ ਤਰ੍ਹਾਂ ਚੰਦਰਮਾ ਦੀ ਪੁੰਨਿਆ ਦੇ ਚੰਦ ਦੀ ਸੋਭਾ ਹੁੰਦੀ ਹੈ, ਇਸੇ ਪ੍ਰਕਾਰ ਦੇ ਨਾਲ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਗਤ ਦਾ ਜੀਵਨ ਨੇ ਉਹ ਸੋਭਾ ਪਾਉਂਦੇ ਨੇ। सुर गण सहत सकर है आया, मात लोक की पिखने माया। ग्रंथाकार रामपुरी जी लिखते ने इथे ही बस नहीं है कि दुनिया दे लोक पहुंचे ने, नाम तारी पहुंचे ने, खुले पहुंचे ने। कवि जी लिखते ने कि जेड़ा सारे ही देवत्यां दा मालक इंद्र देवता है, ਉਹ ਵੀ ਆਪਣੇ ਦੇਵਤਿਆਂ ਦੇ ਸਮੇਤ ਇਸ ਮਾਤ ਲੋਕ ਦੇ ਮਾਇਆ ਨੂੰ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਾਇਆ ਨੂੰ ਭਾਵ ਕੇ ਪ੍ਰਭਾਵ ਨੂੰ ਦੇਖਣ ਦੇ ਵਾਸਤੇ ਪਹੁੰਚਿਆ, ਦੇਖਣ ਦੇ ਵਾਸਤੇ ਪਹੁੰਚੇ। ਸੁੰਦਰ ਪਰਿਅੰਕ ਪਰ ਪ੍ਰਭੂ ਬਿਰਾਜੇ, ਰਵ ਪਿਖ ਤੇਜ ਲੋਕ ਤੋਂ ਲਾਜੇ। ਇੱਕ ਸੁੰਦਰ ਪਲੰਘ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਿਰਾਜੇ ਸਨ, ਭਾਵ ਕੇ ਬੈਠੇ ਸਨ। ਕਵੀ ਜੀ ਕਹਿੰਦੇ ਨੇ ਰਵ ਪਿਖ ਤੇਜ ਲੋਕ ਤੋਂ ਲਾਜੇ, ਭਾਵ ਕੇ ਜਿਹੜਾ ਰਵੀ ਹੈ, ਜਿਹੜਾ ਸੂਰਜ ਹੈ, ਉਹ ਵੀ ਸਤਿਗੁਰੂ ਪ੍ਰਤਾਪ ਸਿੰਘ ਦੇ ਤੇਜ ਨੂੰ, ਪ੍ਰਤਾਪ ਨੂੰ ਦੇਖ ਕੇ ਲੱਜਾ ਦੇ ਨਾਲ, ਸ਼ਰਮ ਦੇ ਨਾਲ ਲੁਕਦਾ ਜਾ ਰਿਹਾ। ਦੀਵਾਨ ਸਥਾਨ ਕੀਨ ਤਿਆਰੀ, ਪੀਰ ਪੌਰ ਪਰ ਬਹੁਤ ਸੀ ਪਾਰੀ। ਦੀਵਾਨ ਵਾਲੀ ਜਗ੍ਹਾ ਦੀ ਪੂਰੀ ਖੂਬ ਤਿਆਰੀ ਕੀਤੀ ਗਈ ਸੀ। ਇਸ ਤੋਂ ਇਲਾਵਾ ਦਰਵਾਜੇ ਦੇ ਉੱਤੇ ਵੀ ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰੀ ਸੰਗਤਾਂ ਦੀ ਭੀੜ ਸੀ। ਉੱਚਾ ਥੜਾ ਬਹੁਤ ਸੀ ਪਾਰਾ, ਜਿਸ ਪਰ ਕੀਨ ਪ੍ਰਭੂ ਉਤਾਰਾ। ਇੱਕ ਬਹੁਤ ਉੱਚਾ, ਕਵੀ ਜੀ ਲਿਖਦੇ ਨੇ ਕਿ ਥੜਾ ਵੱਡਾ ਬਣਾਇਆ ਗਿਆ ਸੀ, ਜਿਸ ਥੜੇ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਦਾ ਆਸਣ ਸੀ, ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਦੇ ਉੱਤੇ ਜਾ ਕੇ ਸੁਸ਼ੋਭਿਤ ਹੋਏ। ਦਰਸ਼ਕ ਪੌੜੀਆਂ ਪਰ ਕਨੇਰੇ, ਸਭੀ ਮਜ਼ਬ ਕੇ ਆਏ ਕਰ ਹੇਰੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਦਰਸ਼ਕ ਨੇ, ਜਿਹੜੇ ਦੇਖਣ ਵਾਲੇ ਨੇ, ਉਹ ਸਾਰੇ ਬਹੁਤ ਸਾਰੇ ਪੌੜੀਆਂ ਦੇ ਉੱਤੇ ਬੈਠੇ ਹੋਏ ਸਨ। ਸਭੀ ਮਜ਼ਬ ਕੇ ਆਏ ਕਰ ਹੇਰੇ, ਭਾਵ ਕੇ ਸਾਰੇ ਮਜ਼ਬਾਂ ਦੇ ਜਿਹੜੇ ਲੋਕ ਨੇ, ਉਹ ਪੌੜੀਆਂ ਤੇ ਬੈਠ ਕੇ ਸਤਿਗੁਰਾਂ ਦਾ ਦਰਸ਼ਨ ਕਰ ਰਹੇ ਸਨ। ਹੁਣ ਮਾਹੌਲ ਇਸ ਤਰ੍ਹਾਂ ਦਾ ਸੀ ਜਿਵੇਂ ਕਿ ਕੋਈ ਵੱਡਾ ਸਟੇਡੀਅਮ ਹੁੰਦਾ ਹੈ। ਆਮ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਵੱਡੇ ਖੇਡਾਂ ਦੇ ਸਟੇਡੀਅਮ ਹੁੰਦੇ ਨੇ, ਉਹਦੇ ਵਿੱਚ ਵਿਚਕਾਰ ਖੇਡ ਖੇਡੀ ਜਾਂਦੀ ਹੈ, ਆਸੇ ਪਾਸੇ ਪੌੜੀਆਂ ਬਣੀਆਂ ਹੁੰਦੀਆਂ ਨੇ, ਤੇ ਪੌੜੀਆਂ ਦੇ ਉੱਤੇ ਦਰਸ਼ਕ ਬੈਠ ਕੇ ਖੇਡ ਦੇ ਆਨੰਦ ਨੂੰ ਮਾਣਦੇ ਨੇ। ਇੱਥੇ ਸ੍ਰੀ ਭੈਣੀ ਸਾਹਿਬ ਦੇ ਵਿੱਚ ਜਿਹੜਾ ਹਾਕੀ ਦਾ ਸਟੇਡੀਅਮ ਬਣਿਆ ਹੋਇਆ, ਜਿਹੜਾ ਹਾਕੀ ਦਾ ਗਰਾਊਂਡ ਬਣਿਆ ਹੋਇਆ, ਉਹਦੇ ਇੱਕ ਪਾਸੇ ਪੌੜੀਆਂ ਬਣੀਆਂ ਨੇ ਬੈਠ ਕੇ ਖੇਡ ਨੂੰ ਦੇਖਣ ਦੇ ਵਾਸਤੇ। ਹੁਣ ਪੌੜੀਆਂ ਦਾ ਜ਼ਿਕਰ ਕਵੀ ਜੀ ਨੇ ਕੀਤਾ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਥੜੇ ਤੇ ਬੈਠੇ ਹੀ ਹੋਏ ਨੇ, ਪਰ ਜਿਹੜੇ ਵੇਖਣ ਵਾਲੇ ਨੇ ਉਹ ਪੱਧਰੀ ਜਗ੍ਹਾ ਦੇ ਉੱਤੇ ਨਹੀਂ ਬੈਠੇ। ਇਸ ਤਰ੍ਹਾਂ ਪੌੜੀਆਂ ਬਣੀਆਂ ਹੋਈਆਂ ਨੇ ਦਰਸ਼ਕਾਂ ਦੇ ਦੇਖਣ ਦੇ ਵਾਸਤੇ। ਇਸ ਕਰਕੇ ਇੱਕ ਪੌੜੀ ਤੇ ਜਿਹੜੇ ਬੈਠੇ ਨੇ, ਅਗਲੇ ਜਿਹੜੇ ਬੈਠੇ ਨੇ ਉਦੋਂ ਤੋਂ ਉੱਚੇ ਬੈਠੇ ਨੇ, ਉਸ ਤੋਂ ਅੱਗੇ ਹੋਰ ਉੱਚੇ ਬੈਠੇ ਨੇ। ਇਸ ਤਰ੍ਹਾਂ ਵੇਖਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਂਦੀ, ਕਿਉਂਕਿ ਕਿਸੇ ਦੇ ਕੋਈ ਸਾਹਮਣੇ ਨਹੀਂ ਹੁੰਦਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਗ੍ਰੰਥਾਕਾਰ ਜੀ ਨੇ ਬਿਆਨ ਕੀਤਾ ਕਿ ਸਤਿਗੁਰੂ ਤੇ ਆਪਣੇ ਆਸਣ ਥੜੇ ਤੇ ਸੁਸ਼ੋਭਿਤ ਨੇ, ਪਰ ਜਿਹੜੇ ਦਰਸ਼ਕ ਨੇ, ਜਿਹੜੇ ਦੇਖਣ ਵਾਲੇ ਨੇ, ਇਸ ਤਰ੍ਹਾਂ ਪੌੜੀਆਂ ਬਣੀਆਂ ਹੋਈਆਂ ਨੇ, ਉਹਦੇ ਤੇ ਬੈਠੇ ਨੇ। ਥੜੇ ਕੇ ਤੀਨੋ ਪਾਸੇ ਸੰਗਤ, ਰੰਗ ਬਰੰਗੇ ਹੰਸਾਂ ਪੰਗਤ। ਇਸ ਪ੍ਰਕਾਰ ਦੇ ਨਾਲ ਕਵੀ ਰਾਮਪੁਰੀ ਜੀ ਲਿਖਦੇ ਨੇ ਕਿ ਥੜੇ ਦੇ ਤਿੰਨੇ ਹੀ ਪਾਸੇ ਸੰਗਤ ਇਸੇ ਪ੍ਰਕਾਰ ਦੇ ਨਾਲ ਬੈਠੀ ਹੋਈ ਹੈ, ਰੰਗ ਬਰੰਗੇ ਹੰਸਾਂ ਪੰਗਤ। ਪਰ ਕਵੀ ਜੀ ਲਿਖਦੇ ਨੇ ਕਿ ਜਿਹੜੀ ਸੰਗਤ ਹੈ ਉਹ ਰੰਗ ਬਰੰਗੀ ਹੈ, ਕਿਉਂਕਿ ਕਵੀ ਜੀ ਪਿੱਛੇ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਕਿ ਨਾਮਧਾਰੀਆਂ ਤੋਂ ਬਗੈਰ ਖੁੱਲੇ ਵੀ ਆਏ ਨੇ, ਤੇ ਖੁੱਲੇ ਆਦਮੀ ਕਿਸ ਤਰ੍ਹਾਂ ਦੇ ਕੱਪੜੇ ਪਾਉਣਗੇ, ਇਹਦਾ ਆਪਾਂ ਅੰਦਾਜ਼ਾ ਕੀ ਲਾ ਸਕਦੇ ਹਾਂ। ਰੰਗ ਬਰੰਗੇ ਕਵੀ ਜੀ ਲਿਖਦੇ ਨੇ ਕਿ ਕੱਪੜਿਆਂ ਦੇ ਬੈਠੇ ਨੇ ਹੰਸਾਂ ਪੰਗਤ, ਪਰ ਕਵੀ ਜੀ ਲਿਖਦੇ ਨੇ ਕਿ ਸਾਰੀ ਜਿਹੜੀ ਪੰਗਤ ਹੈ ਉਹ ਤੇ ਹੰਸਾਂ ਦੀ ਲੱਗਦੀ। ਮੋਨੇ ਕੋਨੇ ਦਾੜੀਆਂ ਵਾਲੇ, ਸੁਥਣਾ ਵਾਲੇ ਸਾੜੀਆਂ ਵਾਲੇ। ਕਿਸ ਤਰ੍ਹਾਂ ਦੇ ਲੋਕ ਪਹੁੰਚੇ ਨੇ, ਉਹਨਾਂ ਦੇ ਲਿਬਾਸ ਕਿਸ ਤਰ੍ਹਾਂ ਦੇ ਨੇ, ਉਹ ਦਿਸਦੇ ਕਿਸ ਤਰ੍ਹਾਂ ਦੇ ਨੇ, ਕਵੀ ਜੀ ਨੇ ਬਿਆਨ ਕੀਤਾ। ਕਵੀ ਜੀ ਲਿਖਦੇ ਨੇ ਕਿ ਮੋਨੇ ਘੋਨੇ ਵੀ ਆਏ ਨੇ, ਇਸ ਤੋਂ ਇਲਾਵਾ ਜਿਨ੍ਹਾਂ ਨੇ ਦਾੜੀਆਂ ਰੱਖੀਆਂ ਹੋਈਆਂ ਨੇ ਸਿੱਖ ਨੇ, ਉਹ ਵੀ ਆਏ ਹੋਏ ਨੇ। ਇਸ ਤੋਂ ਇਲਾਵਾ ਔਰਤਾਂ ਵੀ ਬੜੀ ਤਰ੍ਹਾਂ ਦੀਆਂ ਆਈਆਂ ਨੇ, ਕਈਆਂ ਔਰਤਾਂ ਨੇ ਸੁਥਣਾ ਪਾਈਆਂ ਹੋਈਆਂ ਨੇ ਤੇ ਕਈਆਂ ਨੇ ਸਾੜੀਆਂ ਲਾਈਆਂ ਨੇ, ਉਹ ਵੀ ਪਹੁੰਚੀਆਂ ਨੇ। ਲੱਕ ਦੀਆਂ ਵਾਲੇ ਪੈਂਟਾਂ ਵਾਲੇ, ਕਈ ਸਾਦੇ ਕਈ ਸੈਂਟਾਂ ਵਾਲੇ, ਬੰਦਿਆਂ ਦੀ ਗੱਲ ਕਰਦੇ ਨੇ। ਰਾਮਪੁਰੀ ਜੀ ਲਿਖਦੇ ਨੇ ਕਿ ਕਈ ਧੋਤੀਆਂ ਵਾਲੇ ਆਏ ਨੇ, ਕਈਆਂ ਨੇ ਚਾਦਰਾਂ ਭਾਵ ਬੰਨੀਆਂ ਹੋਈਆਂ ਨੇ। ਇਸ ਤੋਂ ਇਲਾਵਾ ਕਈ ਪੈਂਟਾਂ ਵਾਲੇ ਆਏ ਨੇ, ਜਿਨ੍ਹਾਂ ਨੇ ਪੈਂਟਾਂ ਪਹਿਨੀਆਂ ਨੇ, ਅੰਗਰੇਜ਼ੀ ਲਿਬਾਸ। ਇਸ ਤੋਂ ਇਲਾਵਾ ਕਵੀ ਜੀ ਹੋਰ ਅੱਗੇ ਜ਼ਿਕਰ ਕਰਦੇ ਨੇ, ਕਈ ਸਾਦੇ, ਕਈ ਤੇ ਬੜੇ ਸਾਦੇ ਮੁਰਾਦੇ ਬਣ ਕੇ ਆਏ ਨੇ, ਪਰ ਕਈ ਸੈਂਟਾਂ ਵਾਲੇ। ਪਰ ਕਵੀ ਜੀ ਲਿਖਦੇ ਨੇ ਕਿ ਕਈ ਸੈਂਟ ਲਾ ਕੇ ਆਏ ਨੇ, ਖੁਸ਼ਬੂਦਾਰ ਚੀਜ਼ ਨੂੰ ਆਖਿਆ ਜਾਂਦਾ ਅੰਗਰੇਜ਼ੀ ਦੇ ਵਿੱਚ ਸੈਂਟ, ਉਹ ਕਈ ਖੁਸ਼ਬੂਦਾਰ ਪਦਾਰਥ ਸੈਂਟ ਆਦਿਕ ਲਾ ਕੇ ਆਏ ਨੇ। ਸਿੰਘ ਸਭੀਏ ਪੀ ਬੇਚੈਨ ਹੋਏ, ਬੰਦਾ ਗੁਰੂ ਕੇ ਮਸੋਬਤ ਹੋਏ। ਜਦੋਂ ਕਵੀ ਜੀ ਲਿਖਦੇ ਨੇ ਕਿ ਦੂਜੇ ਧਿਰ ਦੇ ਆਦਮੀਆਂ ਨੂੰ ਪਤਾ ਲੱਗਾ, ਸਿੰਘ ਸਭੀਆਂ ਨੂੰ ਪਤਾ ਲੱਗਾ, ਅਕਾਲੀਆਂ ਨੂੰ ਪਤਾ ਲੱਗਾ, ਤੇ ਕਵੀ ਜੀ ਲਿਖਦੇ ਨੇ ਉਹ ਬੜੇ ਬੇਚੈਨ ਹੋਏ ਨੇ। ਉਹ ਕਹਿੰਦੇ ਨੇ ਬੰਦਾ ਗੁਰੂ ਕਿਵੇਂ ਸੋਭਤ ਹੋਏ, ਭਾਵ ਕਿ ਜਿਹੜਾ ਬੰਦਾ ਹੈ ਉਹ ਗੁਰੂ ਕਿਵੇਂ ਹੋ ਸਕਦਾ, ਇਹ ਬੰਦਾ ਗੁਰੂ ਬਣਿਆ ਹੋਇਆ, ਇਹ ਕਿਸ ਤਰ੍ਹਾਂ ਦੀ ਸੋਭਾ ਪਾਉਂਦਾ ਹੋਵੇਗਾ, ਉਹ ਵਿਚਾਰਦੇ ਨੇ। ਕੱਟੜ ਸਿੰਘ ਸਭੀਆ ਇੱਕ ਸੂਰਾ, ਕਿਰਪਾਨ ਧਾਰੀ ਹੰਕਾਰੀ ਪੂਰਾ। ਇਹਨਾਂ ਹੀ ਕੱਟੜਾਂ ਦੇ ਵਿੱਚੋਂ, ਸਿੰਘ ਸਭੀਆਂ ਦੇ ਵਿੱਚੋਂ ਇੱਕ ਕਵੀ ਜੀ ਲਿਖਦੇ ਨੇ ਕਿ ਵੱਡਾ ਕੱਟੜ ਸੂਰਮਾ ਸੀ, ਕਿਰਪਾਨ ਧਾਰੀ ਹੰਕਾਰੀ ਪੂਰਾ, ਕਿਰਪਾਨ ਨੂੰ ਧਾਰਨ ਕਰਨ ਵਾਲਾ ਸੀ ਤੇ ਬਹੁਤ ਵੱਡਾ ਹੰਕਾਰੀ ਸੀ, ਕਿਉਂਕਿ ਗਤਕਾ ਬਹੁਤ ਵਧੀਆ ਜਾਣਦਾ ਸੀ। ਇਸ ਕਰਕੇ ਕਵੀ ਜੀ ਲਿਖਦੇ ਨੇ ਉਹਨੂੰ ਆਪਣੇ ਗਤਕੇ ਦੇ ਉੱਤੇ ਮਾਣ ਵੀ ਬੜਾ ਸੀ, ਇਸ ਤਰ੍ਹਾਂ ਦਾ ਇੱਕ ਆਦਮੀ ਸੀ ਉਹਨਾਂ ਦੇ ਵਿੱਚੋਂ। ਬੰਦਾ ਗੁਰੂ ਪੇਖਣ ਕੋ ਆਇਆ, ਥੜੇ ਕੇ ਨਿਕਟ ਬਾਹੀ ਹੱਥ ਪਾਇਆ। ਜਿਹਨੂੰ ਲੋਕ ਕਹਿੰਦੇ ਨੇ ਕਿ ਬੰਦਾ ਗੁਰੂ ਬਣਿਆ ਹੋਇਆ, ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ, ਬੰਦੇ ਨੂੰ ਗੁਰੂ ਬਣਿਆ ਹੋਇਆ ਵੇਖਣ ਦੇ ਵਾਸਤੇ ਉਹ ਆਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਸੱਚੇ ਪਾਤਸ਼ਾਹ ਜੀ ਦਾ ਜਿੱਥੇ ਥੜਾ ਸੀ, ਜਿਹਦੇ ਉੱਤੇ ਆਸਣ ਸੀ, ਉਹਦੇ ਲਾਗੇ ਆਣ ਕੇ ਥੜੇ ਦੀ ਬਾਹੀ ਨੂੰ ਉਹਨੇ ਆਣ ਕੇ ਆਪਣਾ ਹੱਥ ਪਾਇਆ। ਨੱਥਾ ਸਿੰਘ ਨਾਮ ਤਿਸ ਕੇਰਾ, ਗ੍ਰੰਥ ਗੁਰੂ ਕਾ ਥਾ ਵਹੁ ਚੇਰਾ। ਉਸ ਪੁਰਖ ਦਾ ਨਾਮ ਸੀ ਨੱਥਾ ਸਿੰਘ। ਕਵੀ ਜੀ ਲਿਖਦੇ ਨੇ ਕਿ ਨੱਥਾ ਸਿੰਘ ਉਹਦਾ ਨਾਮ ਸੀ ਜਿਹੜਾ ਕਿ ਗੁਰੂ ਨੂੰ ਗ੍ਰੰਥ ਮੰਨਦਾ ਸੀ, ਭਾਵ ਕਿ ਗੁਰੂ ਗ੍ਰੰਥ ਦਾ ਚੇਲਾ ਸੀ। ਨਿਕਟ ਥੜੇ ਕੇ ਆਇਓ ਆਹੀ, ਸਤਿਗੁਰ ਜੀ ਆਏ ਇਸ ਬਾਹੀ। ਉਹ ਥੜੇ ਦੇ ਲਾਗੇ ਆਣ ਕੇ ਖਲੋਤਾ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਤੋਂ ਉੱਠੇ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਾਹਿਆ ਕਿ ਮੈਂ ਥੱਲੇ ਉਤਰਾਂ। ਇਸ ਕੇ ਕੰਧੇ ਪਰ ਪੱਗ ਧਰ ਕੇ, ਉਤਰੇ ਨੀਚੇ ਛਲਾਂਗ ਕੋ ਭਰ ਕੇ। ਥੜਾ ਉੱਚਾ ਸੀ, ਥੜੇ ਤੇ ਚੜਨ ਦੇ ਵਾਸਤੇ ਭਾਵੇਂ ਪੌੜੀਆਂ ਬਣੀਆਂ ਹੋਈਆਂ ਸਨ। ਸਤਿਗੁਰੂ ਜੀ ਜਦੋਂ ਪਹਿਲਾਂ ਬੈਠੇ ਸਨ, ਪੌੜੀਆਂ ਦੇ ਰਾਹੀਂ ਚੜ ਕੇ ਗਏ ਸਨ, ਪਰ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਉਤਰਨ ਲੱਗੇ ਤੇ ਕਵੀ ਰਾਮਪੁਰੀ ਜੀ ਲਿਖਦੇ ਨੇ ਕਿ ਪੌੜੀਆਂ ਦੀ ਮਦਦ ਨਹੀਂ ਲਈ, ਜਿਹੜਾ ਉਹ ਖਲੋਤਾ ਸੀ ਨੱਥਾ ਸਿੰਘ, ਉਹਦੇ ਮੋਢੇ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਨੇ ਆਪਣਾ ਇੱਕ ਚਰਨ ਰੱਖਿਆ ਤੇ ਛਲਾਂਗ ਮਾਰ ਕੇ ਥੜੇ ਤੋਂ ਥੱਲੇ ਉਤਰ ਗਏ। ਪਾਦ ਪਦਮ ਜਬ ਤਨ ਕੋ ਛੂਯੋ, ਦਵੈਸ਼ ਭਾਵ ਸਭ ਤਨ ਕੋ ਤੂਯੋ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਦਾ ਚਰਨ ਕਮਲ ਜਦੋਂ ਉਸ ਨੱਥਾ ਸਿੰਘ ਦੇ ਸਰੀਰ ਨੂੰ ਛੋਇਆ ਤੇ ਸਤਿਗੁਰਾਂ ਦੇ ਛੂਹਣ ਦੀ ਦੇਰ ਸੀ ਕਿ ਜਿੰਨਾ ਵੀ ਦਵੈਸ਼ ਦਾ ਭਾਵ ਸੀ ਉਹ ਸਾਰੇ ਦਾ ਸਾਰਾ ਉਹਦੇ ਸਰੀਰ ਦੇ ਵਿੱਚੋਂ ਧੋਇਆ ਗਿਆ, ਖਿੱਚਿਆ ਗਿਆ। विराट छोड़ रतन नहीं ले में सिंह सबिये से सारी में। पर ग्रंथाकार जी लिखते ने के सिंह सबिये अकाली सारे दे सारे एवें दे सन पाव के एक कौडी नू विराटका नू छड़ के ओ कदे भी रतन ग्रहण करना नहीं सन चाहते। अंतश करन चाहे निर्मल पयो निज पालटी दा डर यहो। पावे के सतगुरु प्रताप सिंह दे चरण लगन दे करके ओदा अंतश करन पाव के मन निर्मल हो गया सी, पर तामी कवि जी लिखदे ने अपनी पार्टी दा ओनू डर सी, इस करके ओने अपनी जिद नू नहीं छड्डिया। संगत और विद्वान मजारी नथा सिंह था बाहर वारी। संगत दे विच दीवान दे विच ओ बैठा नहीं, पहला ते जाके स्टेज दे कोल ही खलोता सी। कवि जी लिखते ने नथा सिंह उथे बैठा नहीं खलोता रे।
मस्ताना एक एतने आयो कान पकड़ कर इने बैठायो।
इन्ने चिर नू पता नहीं किधरों कवि रामपुरी जी लिखते ने के कोई मस्ताना आ गया, उन्ने कान तो फड़ के इस नथा सिंह नू संगत दे विच बिठा दिता।
दोवें सरवण में फूक्यो नाम कट्टड़ पोना छोड़ गयो ताम।
नथा सिंह नू सिर्फ संगत दे विच ही उस मस्ताने ने नहीं बिठाया, सगों कवि जी लिखते ने कि उहदियां दोवां कन्नां दे विच नाम दे दिता, भजन दस दिता कन्नां दे विच कट्टड़ पोना छोड़ गयो ताम। ते जदों नाम मिल गया, जदों भजन मिल गया, गुरमंत्र मिल गया, ते फिर कवि जी लिखते ने कि जिन्ना भी कट्टड़ पुणा सी नथा सिंह दे विच ओ पाव के एदे शरीर रूपी घर नू छड़ के दौड़ गया, पाव के कट्टड़ पुणा छड़ गया।
केर पाणी उतार उतारी पगड़ी कर गए संग नानी झगड़ी।
उसे वेले ग्रंथाकार जी लिखते ने कि इसने अपने गात्रे जड़ी किरपान पाई हुई सी ओनू उतार दिता, अपनी जड़ी पग सी ओ भी उतार दिती।
घर गई संग नानी झगड़ी, ते जदों घर पहुंचा वापस मुड़ के सतगुरां दा दर्शन करके, ते कवि जी लिखते ने कि जड़ी नथा सिंह दी नानी सी ओ बहुत ज्यादा इहदे नाल झगड़ी।
बीबी गुरदेव कौर जेड़ी के नथा सिंह दी सपुत्री है, जेड़ी श्री भैणी साहब दे विच रहिंदी है, कल मैं उन्हां दे नाल मुलाकात कीती, उन्हां तो थोड़ा नथा सिंह जी दे बारे जानकारी हासिल कीती। भावे कि इस जगह दे उते गुरबख्श सिंह रामपुरी जी ने नानी दा नाम बयान नहीं कीता, भावे कि इन्हां दे परिवार दे मैंबर तो ही उन्हां ने साखी सुनी होवेगी पर लिखी होवेगी, पर जेड़ी गुरबख्श सिंह रामपुरी जी ने साखी लिखी है ते जेड़ी साखी मैनू गुरदेव कौर बीबी ने सुनाई उहदे विच थोड़ा फर्क है। की फर्क है ओ मैं साखी दे अखीर दे विच बयान करांगा, पर इस जगह दे उत्ते नानी दा नाम नहीं बयान कीता कि नथा सिंह दी नानी दा की नाम सी। बीबी गुरदेव कौर दे दसन दे मुताबक नानी नू राजन ते मालन आख्या जांदा सी, दो नावां दे नाल नानी नू जाने जांदे सी, राजन भी कहिंदे सन ते मालन भी कहिंदे सन। मेरा सिर्फ कहण तों भाव है कि ओ जिहड़ी नानी सी नथा सिंह दी ओ बड़ा झगड़ी जदों मुड़ के नथा सिंह जी घर पहुंचे।
इनको सच्ची आई मस्ती कुकियां दी अज पाई बसती।
उन्ने झगड़ा कीता नानी ने, पर ग्रंथाकार जी लिखते ने कि नथा सिंह जी नू ते सच्ची मस्ती आई हुई सी, इन्हां ने ते मानो के कुकियां दी बस्ती दे विच उन्हां दे विच वासा कर लिया सी।
नानी कह कैसो तुम किया ग्रंथ पंथ को छोड़ क्यों दिया।
नानी ने आख्या नथा सिंह नू के नथा सिंघा ए तू किस तरह दा कर्म कीता के ग्रंथ साहब दे पंथ नू ओदे रस्ते नू छड़ दिता।
अंगूरत क्रिखी तोहे बाडी तैं किनी निज गलती डाडी। नानी ने आख्या है कि पुंगरदी हुई खेती नूं तूं मुढ़ तों लै के वढ दित्ता है, इस तरह दा कम कीता है, इह जिहड़ा कम कीता है तैं जे कीनी गलती डाढ़ी बहुत वड्डी भुल कीती है। नत्था सिंह पाए तारा निज कंधे पाए तब ते मन मो सोजी परी है। ते नत्था सिंह ने अगो फिर जवाब दिता कहिंदा के जदों दा सतगुरां ने चरण मेरे कंधे ते मेरे मोढे ते रख्या होया उदों तो लैके हे बेबे मैनू सोजी आ गई। रतनोदक खान ज्यो रंक मिले तिम नाम को देह मम भूख हरी है। आख्या नत्था सिंह ने के रतनोदक खान ज्यो रंक मिले, जिस तरह किसी कंगाल नू रतना दी खान बहुत वड्डी लभ जावे ते जिस तरह उन्नू खुशी हुंदी है इसे प्रकार दे नाल तेह नाम को देह मम भूख हरी है। जिस तरह रतना दी खान नू प्राप्त करके रज जांदा है कंगाल, इस तरह जदों दा बेबे मैनू नाम मिलिया है मेरी सारी दी सारी भुख मिट गई। वेद कतेब पुराण कुरान बखान करे जेह वही हरी है। नत्था सिंह जी कहिंदे ने के वेद कतेब पुराण कुरान ये सारे दे सारे जिन्नू बखान करदे ने उही हरी है, उही रब है, क्योंकि जेडे वेद ने ओ चार वेद ने। चार वेदां दा इतिहास दे विच जिक्र आउंदा है कि चार वेद ने। इन्हां चारे ही वेदां दा नाम इस प्रकार है, एक है साम वेद, एक है ऋग वेद, एक जजर वेद, ते चौथे नूं अथर्वण वेद आख्या जांदा है। चार वेद ने। अगे कवि जी लिखदे ने कतेब, कतेब चार ही मन्ने जांदे ने। एक नूं आख्या जांदा है तौरेत, एक नूं जंबूर, एक नूं अंजील, ते चौथे नूं कुरान। इस प्रकार दे नाल जिहड़े कतेब ने उन्हां दी गिणती भी वेदां दे वांग चार है। अगे कवि जी लिखदे ने पुराण, पुराण 18 मन्ने गए ने के 18 पुराण ने। हुण ग्रंथाकार गुरबख्श सिंह जी रामपुरी जी ने बयान कीता है कि नत्था सिंह ने आख्या कि जिन्ने भी वेद पुराण कुरान ने ये सारे दे सारे जो कुछ बखान करदे ने उन्हां दे मुताबक ये सारे दा जिन्नू वेद पुराण कुरान बखान करदे ने उही हरी दा रूप है, उही रब है। काहे कोई और के पौर परो इस ठौर हरी निज जोत तरी है। अपनी नानी नूं कहिंदा है नत्था सिंह के फिर मैं कादे वास्ते किसे होर दे दरवाजे ते जावां, क्योंकि परमेश्वर ने हरी ने अपनी जिहड़ी जोत है उह सतगुरु प्रताप सिंह सच्चे पातशाह जी दे विच ही धरी होई है, रखी होई है। नहमो मन में अब रही और दर्श की आस, कूका हो निस दिन कहो वड प्रताप को दास। ग्रंथाकार रामपुरी जी लिखदे ने आख्या नत्था सिंह ने नहीं मो मन में अब रही और दर्श की आस, किसे होर दा दर्शन करन दी आशा मेरे मन दे विच रत्ती पर भी बाकी नहीं रही। कूका हूं निस दिन कहूं, मैं ते बार बार रात दिन पुकार के कूक कूक के आखांगा कि मैं कूका हां, मैं वड प्रताप का दास, मैं आखांगा कि वड्डे प्रताप वाले सतगुरु प्रताप सिंह दा मैं दास हां, उन्हां दा चेला हां। सुन टूट जाए छूट मेदनी जाए शेष जी सो उड गणीट बन गिर जो तरत पै। ग्रंथाकार जी लिखदे ने के सुन टूट जाए पाव के पावे आकाश टूट जावे, मेदनी जाए शेष जी सो पाव के जड़ी मेदनी है ओनू पावे शेष नाग अपने सिर तो डेग देवे, क्योंकि इस तरह की भी मानता है के जड़ी धरती है ओ बूंद दी न्याई शेष नाग ने अपने सिर दे उत्ते चुकी हुई है। इस जगह दे उत्ते एक गल मैं कह देनी चाहुंना कि जिन्ने कथा सुननी होवे, जिन्ने इतिहास सुनना होवे, ओनू फिर जड़ा साइंस दा मत है बिलकुल भुला देना चाहिए। साइंस कुछ नहीं कहिंदी,
ਵਿਦਵਾਨ ਜਿਹੜੇ ਨੇ, ਜਿਨ੍ਹਾਂ ਨੇ ਧਰਤੀ ਨੂੰ ਖੋਜਿਆ, ਜਿਹੜੇ ਚੰਦਰਮਾ ਤੇ ਅਪੜੇ ਨੇ, ਉਹਨਾਂ ਦੀ ਸੋਚ ਨੂੰ ਹਟਾ ਕੇ ਜਿਹੜਾ ਬੈਠੇਗਾ ਉਹ ਕਥਾ ਸੁਣ ਸਕਦਾ। ਕਿਉਂਕਿ ਜੇਕਰ ਆਪਾਂ ਇਸ ਗੱਲ ਨੂੰ ਮੰਨੀਏ, ਜੇ ਉਸ ਪਾਸੇ ਦਾ ਖਿਆਲ ਰੱਖੀਏ, ਤੇ ਫਿਰ ਅੱਜ ਕੱਲ ਤੇ ਐਸਾ ਸਮਾਂ ਹੈ, ਅੱਜ ਕੱਲ ਦੇ ਜਿਹੜੇ ਵਿਗਿਆਨੀ ਨੇ ਉਹਨਾਂ ਨੇ ਤੇ ਸਿੱਧ ਕਰ ਦਿੱਤਾ ਹੈ ਕਿ ਧਰਤੀ ਆਕਾਸ਼ ਦੇ ਵਿੱਚ ਹੀ ਮੰਡਰਾ ਰਹੀ ਹੈ। ਉਹ ਤੇ ਕਹਿੰਦੇ ਨੇ ਕਿਸੇ ਸ਼ੇਸ਼ ਨਾਗ ਦੇ ਸਿਰ ਦੇ ਉੱਤੇ ਨਹੀਂ ਖਲੋਤੀ ਹੋਈ। ਤੇ ਜੇਕਰ ਆਪਾਂ ਇਸ ਖਿਆਲ ਦੇ ਨਾਲ ਬੈਠਾਂਗੇ ਕਿ ਐਵੇਂ ਝੂਠ ਲਿਖਿਆ ਹੋਇਆ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਲੋਕ ਕਹਿੰਦੇ ਨੇ ਪੁਰਾਣਕ ਗੱਲਾਂ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਸਤਿਗੁਰੂ ਜਗਜੀਤ ਸਿੰਘ ਜੀ ਕਹਿੰਦੇ ਨੇ ਕਿ ਸਭ ਕੁਝ ਪੁਰਾਣਕ ਹੈ, ਗੁਰੂ ਗੋਬਿੰਦ ਸਿੰਘ ਨੇ ਪੁਰਾਣਕ ਤੋਂ ਬਗੈਰ ਲਿਖਿਆ ਹੀ ਕੁਝ ਨਹੀਂ ਹੈ। ਉਹਨਾਂ ਨੇ ਦੁਰਗਾ ਦੇ ਜੰਗ ਕਰਾ ਛੱਡੇ, ਪਤਾ ਨਹੀਂ ਕਿੰਨੀ ਵਾਰੀ ਚੰਡੀ ਦੀ ਵਾਰ, ਚੰਡੀ ਚਿਰਤਰ ਦੂਸਰਾ, ਕਿੰਨੀ ਵਾਰੀ ਇੱਕੋ ਹੀ ਕਥਾ ਨੂੰ ਬਿਆਨ ਕਰੀ ਗਏ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜੇਕਰ ਵਿਗਿਆਨਕ ਅੱਖ ਦੇ ਨਾਲ ਦੇਖਣਾ ਹੋਵੇ ਤੇ ਫਿਰ ਕਥਾ ਦਾ ਕੋਈ ਤੱਤ ਹੀ ਨਹੀਂ ਰਹਿ ਜਾਂਦਾ। ਬਿਲਕੁਲ ਭੁਲਾ ਦੇਣਾ ਪਵੇਗਾ ਕਿ ਧਰਤੀ ਕਿੱਥੇ ਖਲੋਤੀ ਹੈ ਜਾਂ ਨਹੀਂ ਖਲੋਤੀ, ਇਹ ਉੱਡਦੀ ਹੈ, ਘੁੰਮਦੀ ਹੈ ਜਾਂ ਨਹੀਂ ਘੁੰਮਦੀ। ਇਹਨਾਂ ਸਾਰੇ ਵਿਗਿਆਨਿਕ ਜਿਹੜੇ ਖਿਆਲ ਨੇ ਉਹਨਾਂ ਨੂੰ ਕੱਢਾਂਗੇ, ਫਿਰ ਇਸ ਗੱਲ ਦੇ ਵਿੱਚ ਆਪਣਾ ਜਿਹੜਾ ਨਿਸ਼ਚਾ ਹੈ ਉਹ ਬਚ ਸਕੇਗਾ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਜੀ ਬਿਆਨ ਕਰ ਰਹੇ ਨੇ ਕਿ ਭਾਵੇਂ ਆਕਾਸ਼ ਟੁੱਟ ਜਾਵੇ, ਇਸ ਤੋਂ ਇਲਾਵਾ ਭਾਵੇਂ ਕਿ ਪੂਰੀ ਦੀ ਪੂਰੀ ਧਰਤੀ ਸ਼ੇਸ਼ ਨਾਗ ਆਪਣੇ ਸਿਰ ਤੋਂ ਡੇਗ ਦੇਵੇ, ਉਡਗਣ ਈਂਟ ਬਣੇ, ਉਡਗਣ ਈਂਟ ਬਣ ਗਿਰੇ ਜਿਉਂ ਧਰਤ ਪੈ। ਭਾਵ ਕੇ ਜਿਹੜੇ ਉਡਗਣ ਨੇ, ਜਿਹੜੇ ਤਾਰੇ ਨੇ, ਭਾਵੇਂ ਇੱਟਾਂ ਬਣ ਬਣ ਕੇ ਉਹ ਟੁੱਟ ਕੇ ਧਰਤੀ ਦੇ ਉੱਤੇ ਆਣ ਕੇ ਡਿੱਗ ਪੈਣ। ਆਪਦ ਦੇ ਗੋਲੇ ਸਮ ਰਵੀ ਚਾਹੇ ਬੂਝ ਜਾਏ। ਆਤਮ ਆਖਿਆ ਜਾ, ਆਪਦ ਆਖਿਆ ਜਾਂਦਾ ਬੱਦਲ ਨੂੰ। ਆਪਾਂ ਦੇਖਦੇ ਹਾਂ ਕਿ ਜਦੋਂ ਅਸਮਾਨ ਸਾਫ਼ ਹੁੰਦਾ ਫਿਰ ਵੀ ਚਿੱਟੇ ਰੰਗ ਦੇ ਜਿਹੜੇ ਬੱਦਲ ਨੇ, ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਹੁੰਦਾ, ਉਹ ਦਿਖਾਈ ਦਿੰਦੇ ਨੇ ਧੂੰਏ ਦੇ ਵਾਂਗ, ਉਹ ਰੂੰ ਦੇ ਪਹਾੜ ਵਰਗੇ ਦਿਸਦੇ ਨੇ। ਉਹਨਾਂ ਬੱਦਲਾਂ ਦੀ ਗੱਲ ਕੀਤੀ ਹੈ ਕਿ ਉਹ ਜਿਹੜੇ ਬੱਦਲ ਨੇ ਉਹਨਾਂ ਦੇ ਗੋਲੇ ਬੜੇ ਪ੍ਰਕਾਰ ਦੇ ਬਣ ਜਾਂਦੇ ਨੇ। ਜੇਕਰ ਧਿਆਨ ਦੇ ਨਾਲ ਦੇਖੀਏ ਤੇ ਉਹਨਾਂ ਦੇ ਵਿੱਚੋਂ ਅਜੀਬ ਕਿਸਮ ਦੀਆਂ ਅਲੌਕਿਕ ਸ਼ਕਲਾਂ ਬਣ ਜਾਂਦੀਆਂ ਨੇ, ਦੇਖੀਆਂ ਜਾਂਦੀਆਂ ਨੇ। ਗ੍ਰੰਥਾਕਾਰ ਜੀ ਪ੍ਰਮਾਣ ਦੇ ਰਹੇ ਨੇ ਕਿ ਉਹ ਜਿਹੜੇ ਬੱਦਲ ਨੇ ਉਹਨਾਂ ਦੇ ਗੋਲੇ ਸਮ, ਉਹਨਾਂ ਦੇ ਗੋਲੇ ਵਾਂਗ, ਭਾਵੇਂ ਜਿਹੜਾ ਰਵੀ ਹੈ, ਜਿਹੜਾ ਸੂਰਜ ਹੈ, ਉਹ ਬੁਝ ਜਾਵੇ, ਖਤਮ ਹੋ ਜਾਵੇ। ਕਿਉਂਕਿ ਹਵਾ ਦੇ ਨਾਲ ਉੱਡਦੇ ਆਉਂਦੇ ਨੇ ਬੱਦਲ, ਉਹ ਚਿੱਟੇ ਰੰਗ ਦੇ, ਜਿਨ੍ਹਾਂ ਦੀਆਂ ਅਨੇਕਾਂ ਪ੍ਰਕਾਰ ਦੀਆਂ ਆਕ੍ਰਿਤੀਆਂ ਬਣ ਜਾਂਦੀਆਂ ਨੇ, ਅਨੇਕਾਂ ਸ਼ਕਲਾਂ ਬਣ ਜਾਂਦੀਆਂ ਨੇ, ਪਰ ਥੋੜੀ ਦੇਰ ਤੋਂ ਬਾਅਦ ਉਹ ਸ਼ਕਲ ਗਾਇਬ ਹੋ ਜਾਂਦੀ ਹੈ। ਹਵਾ ਦੇ ਨਾਲ ਉਹ ਬੱਦਲਾਂ ਦੇ ਵਿੱਚ ਤਬਦੀਲੀ ਹੋ ਜਾਂਦੀ ਹੈ, ਕੁਝ ਹੋਰ ਦਾ ਹੋਰ ਬਣ ਜਾਂਦਾ ਹੈ। ਇਸੇ ਪ੍ਰਕਾਰ ਦੇ ਨਾਲ ਜਿਹੜਾ ਰਵੀ ਹੈ, ਜਿਹੜਾ ਸੂਰਜ ਹੈ, ਉਹ ਵੀ ਭਾਵੇਂ ਉਹ ਧੂੜ ਦੇ ਬੱਦਲਾਂ ਦੇ ਵਾਂਗ ਕਦੇ ਖਤਮ ਹੋ ਜਾਏ। ਸਸੀ ਵਹਿ ਕੇ ਪਾਣੀ ਪਾਣੀ ਸਿੰਧ ਮੋਹ ਗਰਤ ਪੈ। ਅੱਗੇ ਕਵੀ ਜੀ ਲਿਖਦੇ ਨੇ ਕਿ ਜਿਹੜਾ ਸਸੀ ਹੈ, ਜਿਹੜਾ ਚੰਦਰਮਾ ਹੈ, ਭਾਵੇਂ ਕਿ ਪਾਣੀ ਪਾਣੀ ਹੋ ਕੇ, ਪਾਣੀ ਦੀਆਂ ਬੂੰਦਾਂ ਬਣ ਕੇ, ਉਹ ਸਮੁੰਦਰ ਦੇ ਵਿੱਚ ਜਾ ਕੇ ਗਰਕ ਹੋ ਜਾਵੇ, ਡੁੱਬ ਜਾਵੇ। ਚੀਂਟੀ ਬਾਂਧ ਪੁੱਤਰ ਕਸੂਤਰ ਮੈਂ ਗਰ ਨਿਜ ਹਿਮ ਗਿਰ ਮੂੰਹ ਮੈਂ ਲੀਏ ਸਾਗਰ ਤਰਤ ਪੈ। ਅੱਗੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕੀੜੀ ਧਰਤੀ ਨੂੰ ਸੂਤਰ ਦੇ ਵਿੱਚ ਪਰੋ ਕੇ, ਆਪਣੇ ਗਲੇ ਦੇ ਵਿੱਚ ਪਾ ਕੇ, ਹਿਮਾਲਾ ਪਹਾੜ ਨੂੰ ਮੂੰਹ ਦੇ ਵਿੱਚ ਪਾ ਕੇ, ਤੇ ਸਾਗਰ ਦੇ ਉੱਤੇ ਭਾਵੇਂ ਤਰ ਜਾਵੇ। ਇੰਨਾ ਕਦੇ ਹੁੰਦਾ ਨਹੀਂ ਹੈ, ਪਰ ਕਵੀ ਜੀ ਅਤ ਕਥਨੀ ਅਲੰਕਾਰ ਵਰਤ ਰਹੇ ਨੇ ਕਿ ਭਾਵੇਂ ਐਸਾ ਹੋ ਜਾਵੇ ਕਿ ਕੀੜੀ ਜਿਹੜੀ ਹੈ ਉਹ ਧਰਤੀ ਨੂੰ ਕਸੂਤ ਦੇ ਵਿੱਚ ਪਰੋ ਕੇ, ਆਪਣੇ ਗਲੇ ਚ ਪਾ ਕੇ, ਤੇ ਫਿਰ ਹਿਮਾਲਾ ਪਹਾੜ ਨੂੰ ਆਪਣੇ ਮੂੰਹ ਦੇ ਵਿੱਚ ਕੀੜੀ ਚੁੱਕ ਕੇ, ਤੇ ਭਾਵੇਂ ਸਾਗਰ ਦੇ ਉੱਤੇ ਤਰ ਜਾਏ। ਨਿਜ ਤੀਰ ਛੋੜਵੈ ਸਕਤ ਹੈ ਤਾਂ ਕੁਝ ਮੋਤੇ ਰਾਹੋਂ ਕੂਕਾ ਤੁਮ ਕਾਹੇ ਕੋ ਲਰਤ ਪੈ। ਕਹਿੰਦਾ ਹੈ ਨੱਥਾ ਸਿੰਘ ਕਿ ਆਪਣੇ ਧਰਮ ਨੂੰ ਛੱਡ ਕੇ ਇਹ ਸਾਰਾ ਕੁਝ ਹੀ ਹੋ ਸਕਦਾ ਹੈ। ਭਾਵ ਕਿ ਕਦੇ ਐਸਾ ਨਹੀਂ ਹੋਇਆ ਕਿ ਅਸਮਾਨ ਟੁੱਟਿਆ ਹੋਵੇ, ਕਦੇ ਐਸਾ ਵੀ ਨਹੀਂ ਹੋਇਆ ਕਿ ਸ਼ੇਸ਼ ਨਾਗ ਦੇ ਸਿਰ ਤੋਂ ਧਰਤੀ ਡਿੱਗੀ ਹੋਵੇ, ਕਦੇ ਐਸਾ ਵੀ ਨਹੀਂ ਹੋਇਆ ਕਿ ਆਕਾਸ਼ ਦੇ ਜਿੰਨੇ ਤਾਰੇ ਨੇ ਇੱਟਾਂ ਬਣ ਕੇ ਧਰਤੀ ਤੇ ਡਿੱਗੇ ਹੋਣ, ਕਦੇ ਐਸਾ ਵੀ ਨਹੀਂ ਹੋਇਆ ਕਿ ਜਿਹੜਾ ਸੂਰਜ ਹੈ ਉਹ ਖਤਮ ਹੋ ਜਾਵੇ।
ਇਸ ਤੋਂ ਇਲਾਵਾ ਕਦੇ ਐਸਾ ਵੀ ਨਹੀਂ ਹੋਇਆ ਕਿ ਚੰਦਰਮਾ ਪਾਣੀ ਬਣ ਕੇ ਸਮੁੰਦਰ ਦੇ ਵਿੱਚ ਡੁੱਬ ਗਿਆ ਹੋਵੇ। ਕਦੇ ਐਸਾ ਵੀ ਨਹੀਂ ਹੋਇਆ ਕਿ ਕਿਸੇ ਕੀੜੇ ਨੇ ਪੂਰੀ ਧਰਤੀ ਨੂੰ ਮੂੰਹ ਦੇ ਵਿੱਚ ਪਾ ਕੇ ਤੇ ਹਿਮਾਲਾ ਪਹਾੜ ਨੂੰ ਮਾਫ ਕਰਨਾ। ਕਦੇ ਐਸਾ ਨਹੀਂ ਹੋਇਆ ਕਿ ਕੀੜੀ ਨੇ ਸੂਤਰ ਦੇ ਵਿੱਚ ਪੂਰੀ ਧਰਤੀ ਨੂੰ ਪਰੋ ਕੇ ਆਪਣੇ ਗਲ ਦੇ ਵਿੱਚ ਪਾਇਆ ਹੋਵੇ। ਕਦੇ ਐਸਾ ਵੀ ਨਹੀਂ ਹੋਇਆ ਕਿ ਕੀੜੀ ਨੇ ਹਿਮਾਲਾ ਪਰਬਤ ਨੂੰ ਮੂੰਹ ਦੇ ਵਿੱਚ ਚੁੱਕਿਆ ਹੋਵੇ ਤੇ ਕਦੇ ਐਸਾ ਵੀ ਨਹੀਂ ਹੋਇਆ ਕਿ ਇੰਨੀਆਂ ਚੀਜ਼ਾਂ ਨੂੰ ਚੁੱਕ ਕੇ ਸਮੁੰਦਰ ਤੋਂ ਪਾਰ ਗਈ ਹੋਵੇ। ਪਰ ਕਵੀ ਜੀ ਲਿਖਦੇ ਨੇ ਇਹ ਸਾਰਾ ਕੁਝ ਹੋ ਸਕਦਾ ਹੈ, ਮੰਨਿਆ ਜਾ ਸਕਦਾ ਕਿ ਐਸਾ ਕਦੇ ਹੋ ਜਾਵੇ। ਇਹ ਆਪਣੇ ਧਰਮ ਨੂੰ ਉਲੰਘਣਾ ਕਰਕੇ ਸਾਰਾ ਕੁਝ ਕਰ ਸਕਦੇ ਨੇ, ਇੰਨਾ ਕੁਝ ਤੇ ਨੱਥਾ ਸਿੰਘ ਜੀ ਕਹਿੰਦੇ ਨੇ ਹੋ ਸਕਦਾ, ਪਰ ਕਦੇ ਐਸਾ ਨਹੀਂ ਹੋ ਸਕਦਾ ਕਿ ਮੈਂ ਕੂਕਾ ਨਾ ਰਵਾਂ, ਭਾਵ ਕਿ ਮੈਂ ਆਪਣੇ ਆਪ ਨੂੰ ਆਖਾਂ ਕਿ ਮੈਂ ਕੂਕਾ ਨਹੀਂ ਹੈ, ਇਹ ਨਹੀਂ ਹੋ ਸਕਦਾ। ਮੋਤੋ ਰਹੋ ਕੂਕਾ ਤੁਮ ਕਾਹੇ ਕੋ ਲੜਤ ਹੋ, ਆਪਣੀ ਨਾਨੀ ਨੂੰ ਕਹਿੰਦੇ ਨੇ ਨੱਥਾ ਸਿੰਘ ਜੀ, ਮੈਂ ਤੇ ਕੂਕਾ ਹੀ ਰਵਾਂਗਾ, ਮੈਂ ਤੇ ਨਾਮ ਤਾਰੀ ਹੀ ਰਵਾਂਗਾ, ਇਸ ਕਰਕੇ ਨਾਨੀ ਕਿਉਂ ਲੜਦੀ ਹੈ, ਬੇਬੇ ਕਿਉਂ ਲੜਦੀ ਹੈ ਮੇਰੇ ਨਾਲ। ਸ਼ੋਭਨ ਸ਼ੋਭ ਨਕੇਤ ਮੈਂ ਭਾਈ ਸੁਮਾਤ ਸੰਗ ਰਾਰ, ਇਸਥਰ ਪੈ ਇੱਕ ਬਾਤ ਪਰ ਪਰਚੀ ਪਾਓ ਦਰਬਾਰ। ਗ੍ਰੰਥਾਕਾਰ ਜੀ ਲਿਖਦੇ ਨੇ ਸ਼ੁਭ ਅਸ਼ੁਭ, ਇੱਕ ਹੈ ਸ਼ੁਭ ਵਿਚਾਰ ਜਿਸ ਵਿਚਾਰ ਨੂੰ ਧਾਰਨ ਕੀਤਾ ਨੱਥਾ ਸਿੰਘ ਨੇ, ਤੇ ਦੂਜਾ ਹੈ ਮਾਤਾ ਦਾ ਵਿਚਾਰ ਜਿਹਨੂੰ ਆਪਣੀ ਨਜ਼ਰ ਦੇ ਨਾਲ ਅਸੀਂ ਅਸ਼ੁਭ ਹੀ ਆਖਾਂਗੇ। ਭਾਵ ਕੇ ਰਾਤ ਪਰ ਨਿਕੇਤ ਦੇ ਵਿੱਚ ਘਰ ਦੇ ਵਿੱਚ ਦੋਵਾਂ ਦਾ ਝਗੜਾ ਲਗਾਤਾਰ ਚੱਲਦਾ ਰਿਹਾ, ਪੂਰੀ ਰਾਤ ਬਤੀਤ ਹੋ ਗਈ। ਕਵੀ ਜੀ ਲਿਖਦੇ ਨੇ ਸੁਮਾਂਤ ਚੜ ਗਿਆ, ਸੂਰਜ ਚੜ ਗਿਆ, ਆਖਰਕਾਰ ਲੜਦਿਆਂ ਲੜਦਿਆਂ ਇੱਕ ਗੱਲ ਦੇ ਉੱਤੇ ਦੋਵੇਂ ਧਿਰਾਂ ਟਿਕੀਆਂ ਨੇ। ਉਹ ਗੱਲ ਕੀ ਹੈ ਕਵੀ ਜੀ ਅੱਗੇ ਬਿਆਨ ਕਰਦੇ ਨੇ। ਆਖਰਕਾਰ ਇਹ ਸਲਾਹ ਕੀਤੀ ਹੈ ਨੱਥਾ ਸਿੰਘ ਨੇ ਤੇ ਉਹਦੀ ਨਾਨੀ ਨੇ। ਘਰ ਦੇ ਵਿੱਚ ਆਦਿ ਗ੍ਰੰਥ ਦੀ ਬੀੜ ਦਾ ਪ੍ਰਕਾਸ਼ ਕੀਤਾ ਸੀ, ਕਿਉਂਕਿ ਪਹਿਲਾਂ ਤੇ ਦੋਵੇਂ ਗੁਰੂ ਗ੍ਰੰਥ ਮੰਨਦੇ ਸਨ, ਇਸ ਕਰਕੇ ਤੇ ਲਾਜ਼ਮੀ ਗੱਲ ਹੈ ਕਿ ਗ੍ਰੰਥ ਸਾਹਿਬ ਉਹਨਾਂ ਦੇ ਘਰ ਸੀ। ਤੇ ਫਿਰ ਨਾਨੀ ਨੇ ਆਖਿਆ ਕਿ ਜੇ ਤੂੰ ਨਹੀਂ ਮੰਨਦਾ ਤੇ ਫੈਸਲਾ ਫਿਰ ਆਪਾਂ ਗੁਰੂ ਗ੍ਰੰਥ ਦੇ ਕੋਲੋਂ ਕਰਵਾਵਾਂਗੇ। ਨੱਥਾ ਸਿੰਘ ਨੇ ਆਖਿਆ ਮੈਨੂੰ ਮਨਜ਼ੂਰ ਹੈ। ਕਿਸ ਤਰ੍ਹਾਂ ਫੈਸਲਾ ਕਰਦੇ ਨੇ ਅੱਗੇ ਕਵੀ ਜੀ ਖੁਲਾਸਾ ਕਰਦੇ ਨੇ। ਜੋ ਜਕਾਰ ਜੋਰ ਮਾਈ ਏਮ ਕਹਿਓ, ਗ੍ਰੰਥ ਗੁਰੂ ਮਮ ਲਾਜ ਰਖਿਓ। ਦੋਵੇਂ ਹੱਥ ਜੋੜ ਕੇ ਉਸ ਮਾਈ ਨੇ ਹੱਥ ਜੋੜ ਕੇ ਆਖਿਆ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਕਿ ਹੇ ਗੁਰੂ ਗ੍ਰੰਥ ਮੇਰੀ ਲਾਜ ਨੂੰ ਰੱਖੀ, ਮੇਰੀ ਪੱਤ ਨੂੰ ਬਰਕਰਾਰ ਰੱਖੀ। ਪੀੜੇ ਕੇ ਪਗ ਕਰ ਚਾਪੀ, ਚੌਰ ਕਰੀ ਉਸ ਤਤ ਕੀ ਆਪੀ। ਜਿਹਦੇ ਉੱਤੇ ਉਹ ਜਿਹੜਾ ਪੀੜਾ ਸੀ ਜਿਹਦੇ ਉੱਤੇ ਗ੍ਰੰਥ ਸਾਹਿਬ ਨੂੰ ਟਿਕਾਇਆ ਗਿਆ ਸੀ, ਉਸ ਪੀੜੇ ਦੇ ਜਿਹੜੇ ਪਾਵੇ ਸਨ ਉਹਨਾਂ ਦੀ ਮੁੱਠੀ ਚਾਪੀ ਕੀਤੀ। ਆਮ ਤੌਰ ਦੇ ਉੱਤੇ ਜਿਹੜੇ ਗੁਰੂ ਗ੍ਰੰਥ ਮੰਨਦੇ ਨੇ ਉਹ ਕਹਿੰਦੇ ਨੇ ਕਿ ਪੈਰ ਨੇ ਗੁਰੂ ਗ੍ਰੰਥ ਸਾਹਿਬ ਦੇ, ਇਹਨਾਂ ਨੂੰ ਘੁੱਟਣਾ ਚਾਹੀਦਾ ਹੈ, ਇਹ ਲੱਤਾਂ ਨੇ ਗੁਰੂ ਗ੍ਰੰਥ ਦੀਆਂ। ਇਸ ਕਰਕੇ ਮਾਈ ਨੇ ਉਸੇ ਤਰ੍ਹਾਂ ਕੀਤਾ ਕਿ ਪੀੜੇ ਦੇ ਜਿਹੜੇ ਪਾਵੇ ਸਨ ਉਹਨਾਂ ਦੀ ਮੁੱਠੀ ਚਾਪੀ ਕੀਤੀ ਹੈ, ਉੱਪਰ ਚੌਰ ਕੀਤਾ ਹੈ, ਜਿਸ ਤਰ੍ਹਾਂ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਹੁੰਦਾ ਹੈ, ਇਸੇ ਤਰ੍ਹਾਂ ਉਹ ਜਿਹੜੇ ਗੁਰੂ ਗ੍ਰੰਥ ਮੰਨਦੇ ਨੇ ਉਹਦੇ ਤੇ ਵੀ ਚੌਰ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਮੁੱਠੀ ਚਾਪੀ ਕੀਤੀ ਪੀੜੇ ਦੇ ਪਾਵਿਆਂ ਦੀ ਮਾਈ ਨੇ, ਉੱਪਰ ਚੌਰ ਕੀਤਾ ਤੇ ਫਿਰ ਬਹੁਤ ਸਾਰੀ ਗੁਰੂ ਗ੍ਰੰਥ ਦੀ ਉਸਤਤੀ ਬਿਆਨ ਕੀਤੀ। ਕਛਕ ਪੇਟ ਪੀ ਦੀਨ ਚੜਾਏ, ਪ੍ਰਣਾਮ ਕਰੀ ਮਸਤਕ ਧਰ ਲਾਏ। ਕੁਝ ਜਿਹੜੀ ਭੇਟਾ ਸੀ ਉਹ ਵੀ ਗ੍ਰੰਥ ਸਾਹਿਬ ਦੇ ਅੱਗੇ ਮਾਤਾ ਨੇ ਭੇਟਾ ਰੱਖੀ ਹੈ ਤੇ ਫਿਰ ਪ੍ਰਣਾਮ ਕੀਤੀ ਹੈ, ਧਰਤੀ ਤੇ ਮੱਥਾ ਲਾ ਕੇ ਗੁਰੂ ਗ੍ਰੰਥ ਦੇ ਅੱਗੇ ਮੱਥਾ ਟੇਕਿਆ। ਉਤ ਵੱਲ ਨੱਥਾ ਸਿੰਘ ਕਰ ਜੋਰੇ, ਵੱਡ ਪ੍ਰਤਾਪ ਲਾਜ ਕਰ ਤੋਰੇ। ਹੁਣ ਦੋਵੇਂ ਆਪੋ ਆਪਣੇ ਇਸ਼ਟ ਨੂੰ ਮਨਾ ਰਹੇ ਨੇ। ਮਾਈ ਗੁਰੂ ਗ੍ਰੰਥ ਮੰਨਦੀ ਹੈ, ਉਹ ਗ੍ਰੰਥ ਦੇ ਸਾਹਮਣੇ ਪ੍ਰਾਰਥਨਾ ਕਰਦੀ ਹੈ, ਹੇ ਗੁਰੂ ਗ੍ਰੰਥ ਮੇਰੀ ਲਾਜ ਰੱਖੀ। ਤੇ ਦੂਜੇ ਪਾਸੇ ਨੱਥਾ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਨੂੰ ਮੰਨਦਾ ਹੈ। ਉਹਨੇ ਫਿਰ ਨੱਥਾ ਸਿੰਘ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਧਿਆਨ ਨੂੰ ਧਾਰਨ ਕੀਤਾ ਤੇ ਕਹਿੰਦਾ, ਹੇ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਮੇਰੀ ਦਾਸ ਦੀ ਲਾਜ ਰੱਖਿਓ।
ਬਾਣੀ ਹੈ ਤੁਮਰੀ ਪ੍ਰਭ ਕੀਨੀ,
माई को अजमत दियो पिनी। हाथ जोड़ के अरदासा कीता है नथा सिंह ने के हे सतगुरु प्रताप सिंह सच्चे पातशाह जी, जेड़ी बाणी है जेड़ी गुरु बाणी है ओ ते सच्चे पातशाह जी तुहाडी ही रची हुई है, भावे किसे रूप दे विच तुसी रची, गुरु नानक दे रूप दे विच आण के रची, भावे गुरु अंगद दे रूप दे विच रची, भाव के किसे भी स्वरूप दे विच जेड़ी तुसी गुरबाणी दी रचना कीती ओ ते सतगुरु प्रताप सिंह जी तुसी ही रची हुई है। इस करके माई को अजमत दियो पीनी, इस मेरी माई नू मेरे मेरी बेबे नू नानी नू कोई वड्डी करामात दिखाओ। द्वै पाती ग्रंथ पैतरी बचे हाथ उठावन करी। ग्रंथाकार जी लिखते ने किस तो बाद फिर बहुतियां सारियां पर्चियां ने उन्हां बहुतियां सारियां पर्चियां दे उत्ते अद्धियां पर्चियां दे उत्ते लिखिया होया गुरु ग्रंथ ते अद्धियां पर्चियां दे उत्ते लिखिया होया सतगुरु प्रताप सिंह। ਉਹਨਾਂ ਪਰਚੀਆਂ ਦੇ ਉੱਤੇ ਲਿਖ ਕੇ ਬਹੁਤੀਆਂ ਸਾਰੀਆਂ ਦੇ ਉੱਤੇ ਉਹ ਸਾਰੀਆਂ ਜਿਹੜੀਆਂ ਪਰਚੀਆਂ ਸੀ ਉਹ ਗ੍ਰੰਥ ਸਾਹਿਬ ਦੇ ਅੱਗੇ ਸੁੱਟ ਦਿੱਤੀਆਂ ਇੱਕ ਦੂਜੇ ਦੇ ਨਾਲ ਰਲਾ ਕੇ। ਬੱਚੇ ਹੱਥ ਉਠਾਵਣ ਕਿਨੂੰ, ਇੱਕ ਛੋਟੇ ਜਿਹੇ ਬੱਚੇ ਨੂੰ ਗਲੀ ਦੇ ਵਿੱਚੋਂ ਆਵਾਜ਼ ਮਾਰੀ ਜਿਹਨੂੰ ਕੋਈ ਸੋਝੀ ਨਹੀਂ ਹੈ, ਬਹੁਤ ਛੋਟਾ ਬੱਚਾ ਹੈ, ਉਹਨੂੰ ਆਖਿਆ ਕਿ ਜਿੰਨੀਆਂ ਪਰਚੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਪਰਚੀ ਚੁੱਕ ਕੇ ਸਾਨੂੰ ਫੜਾ ਦੇ, ਜਿਹੜੀ ਮਰਜ਼ੀ ਫੜਾ ਦੇ। एक पे गुर प्रताप सिंह नाम, एक पे ग्रंथ गुरु सरंजाम। उन्हां दे विचों कवि जी लिखदे ने अद्धियां पर्चियां दे उत्ते लिखिया होया सी सतगुरु प्रताप सिंह, अद्धियां ते उत्ते लिखिया होया सी ग्रंथ साहिब। वड प्रताप दे नाम की पाती, निरसंदेह पई बखे आती। ਬੱਚੇ ਨੂੰ ਆਖਿਆ ਬੜੀਆਂ ਸਾਰੀਆਂ ਪਰਚੀਆਂ ਡਿੱਗੀਆਂ ਨੇ, ਹੇ ਬੇਟਾ ਇੱਕ ਪਰਚੀ ਚੁੱਕ ਕੇ ਜਰਾ ਫੜਾ। ਛੋਟੇ ਬੱਚੇ ਨੇ ਇੱਕ ਪਰਚੀ ਚੁੱਕੀ ਤੇ ਫੜਾ ਦਿੱਤੀ ਤੇ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਦੋਂ ਪਰਚੀ ਨੂੰ ਖੋਲਿਆ ਦੇਖਿਆ ਉਸ ਬੇਬੇ ਨੇ ਨਾਨੀ ਨੇ ਤੇ ਨੱਥਾ ਸਿੰਘ ਨੇ ਵੀ ਦੇਖਿਆ, ਉਹਦੇ ਉੱਤੇ ਲਿਖਿਆ ਹੋਇਆ ਸੀ ਸਤਿਗੁਰੂ ਪ੍ਰਤਾਪ ਸਿੰਘ। ਕਹਿਣ ਦਾ ਭਾਵ ਹੈ ਕਿ ਜਿਹੜੀ ਪਰਚੀ ਤੇ ਲਿਖਿਆ ਸੀ ਸਤਿਗੁਰੂ ਪ੍ਰਤਾਪ ਸਿੰਘ ਉਹ ਸਾਹਮਣੇ ਆਈ ਪ੍ਰਗਟ ਰੂਪ ਦੇ ਵਿੱਚ। ਜਦੋਂ ਐਸਾ ਹੋਇਆ ਤੇ ਫਿਰ ਕਵੀ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਦ੍ਰਿੜਤਾ ਦੇ ਨਾਲ ਜਿਹੜੀ ਆਸ਼ਾ ਸੀ ਨੱਥਾ ਸਿੰਘ ਦੇ ਵੱਧ ਗਈ ਕਿ ਸਤਿਗੁਰਾਂ ਦਾ ਨਾਮ ਆਇਆ। तीन बार कहियो पतरी, पाती आवा वड प्रताप को नाम ही आवा।
जदों एक बारी इस तरह परची नू खोलिया ते सतगुरु प्रताप सिंह दा नाम आया, आशा मन दे विच वध्या ते अपनी नानी नू कहिंदा बेबे एक बारी होर वेख लैने जे तेनू यकीन नहीं आउंदा। दूजी बारी फिर इसे तरह कीता गया, फिर जदों बच्चे ने चुके ਪੱਤੀ ਉਹ ਜਿਹੜੀ ਪਾਤੀ ਸੀ ਫੜਾਈ ਪਰਚੀ, ਉਹਦੇ ਵਿੱਚ ਜਦੋਂ ਖੋਲਿਆ ਉਹਦੇ ਤੇ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਨਾਮ ਹੀ ਲਿਖਿਆ ਹੋਇਆ ਸੀ। ਤੇ ਫਿਰ ਜਦੋਂ ਤੀਸਰੀ ਵਾਰੀ ਕਰਨ ਲੱਗੇ ਤੇ ਨਾਨੀ ਕਹਿੰਦੀ ਹੈ ਤਿੰਨ ਵਾਰੀ ਤੇ ਚਾਹੀਦਾ ਹੀ ਹੈ, ਇੱਕ ਵਾਰੀ ਹੋਰ ਦੇਖ। ਜਦੋਂ ਇੱਕ ਵਾਰੀ ਫਿਰ ਦੇਖਿਆ ਤੇ ਤੀਜੀ ਵਾਰੀ ਵੀ ਗ੍ਰੰਥ ਸਾਹਿਬ ਜਿਸ ਪਰਚੀ ਤੇ ਲਿਖਿਆ ਸੀ ਉਹ ਪਰਚੀ ਨਹੀਂ ਨਿਕਲੀ, ਜਿਹਦੇ ਤੇ ਸਤਿਗੁਰੂ ਪ੍ਰਤਾਪ ਸਿੰਘ ਲਿਖਿਆ ਸੀ ਉਹੀ ਪਰਚੀ ਨਿਕਲੀ। ਇਸ ਪ੍ਰਕਾਰ ਦੇ ਨਾਲ ਜਿਹੜੀ ਪ੍ਰੀਖਿਆ ਹੈ ਉਹ ਕੀਤੀ ਗਈ ਕਿ ਦਰਅਸਲ ਕਿਨੂੰ ਗੁਰੂ ਮੰਨਣਾ ਚਾਹੀਦਾ, ਗ੍ਰੰਥ ਨੂੰ ਗੁਰੂ ਮੰਨਣਾ ਚਾਹੀਦਾ ਜਾਂ ਫਿਰ ਦੇਹਧਾਰੀ ਸਤਿਗੁਰੂ ਪ੍ਰਤਾਪ ਸਿੰਘ ਨੂੰ ਮੰਨਣਾ ਚਾਹੀਦਾ। ਦੋਵਾਂ ਦੀ ਉਸ ਨੱਥਾ ਸਿੰਘ ਦੀ ਤੇ ਨਾਨੀ ਦੀ ਤਕਰਾਰ ਹੋਈ, ਇਸ ਪ੍ਰਕਾਰ ਦੇ ਨਾਲ ਉਹਨਾਂ ਦਾ ਰਿਜ਼ਲਟ ਨਿਕਲਿਆ। ਪਰ ਇਸ ਤੋਂ ਬਾਅਦ ਅਜੇ ਮਾਈ ਹਾਰਨ ਵਾਲੀ ਨਹੀਂ ਹੈ, ਮੰਨਣ ਵਾਲੀ ਨਹੀਂ ਹੈ। ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਕਿਰਪਾ ਕਰਨਗੇ, ਕਿਸ ਤਰ੍ਹਾਂ ਉਸ ਮਾਤਾ ਦਾ ਨਿਸ਼ਚਾ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਉੱਤੇ ਬੱਜੇਗਾ, ਉਹ ਮੈਂ ਕੱਲ੍ਹ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ,
हे गोविंद हे गुण निदान जाकै सदा विवेक हे अपरंपर हर हरे है पी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोई नानक दी जय नाम दान राखो ही है परोय जाही कुल ते प्रगट होय ताही कुल को नाम पुन द्वादस गुरिंड को मेरी है परनाम।